ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥਾ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥਾ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਸੰਗ ਦੇਖਾ ਕਰਨੈ ਹਾਰਾ ਕਾਏ ਪਾਪ ਕਮਾਈਐ ਸੋ ਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰਾ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟਹੇ ਦੁੱਖ ਕਮਾਤੇ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰਾ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟਹੇ ਦੁੱਖ ਕਮਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧਲੇ ਅੰਧ ਬੇਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੌਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਸੋਢੀ ਸੁਲਤਾਨ ਸ਼ਾਹ ਸ਼ਹਿਨ ਸ਼ਾਹ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸੱਚਖੰਡ ਅਸਥਾਨ ਅਤੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤਿ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ ਤੇ ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਇਸ ਸੂਤਰ ਨੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜੋ ਅੱਜ ਦਾ ਹੁਕਮ ਸਾਨੂੰ ਸਮਝਾ ਰਿਹਾ ਏ, ਆਸਾ ਮਹਿਲਾ ਪੰਜਵਾਂ। ਆਸਾ ਮਹਿਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਸਾ ਰਾਗ ਦੇ ਵਿੱਚ ਇਹ ਪਾਵਨ ਹੁਕਮ ਹੈ। ਸਾਹਿਬ ਕਹਿ ਰਹੇ ਨੇ, ਦਿਨ ਰਾਤ ਕਮਾਈੜੋ ਸੋ ਆਇਓ ਮਾਥੈ। ਜੋ ਤੂੰ ਦਿਨ ਰਾਤ ਕਰਮ ਕਰਦਾ ਹੈ, ਜੋ ਕਮਾਉਂਦਾ ਹੈ, ਉਹ ਤੇਰੇ ਮੱਥੇ ਉੱਤੇ ਲਿਖੇ ਜਾਂਦੇ ਨੇ। ਫਿਰ ਬੜਾ ਕਮਾਲ ਦਾ ਬਚਨ ਸਤਿਗੁਰੂ ਜੀ ਨੇ ਨਾਲ ਹੀ ਜੋੜਿਆ, ਜਿਸ ਪਾਸ ਲੁਕਾਂ ਇੰਦੜੋ ਸੋ ਵੇਖੀ ਸੱਥ ਹੈ। ਜਿਸ ਤੋਂ ਤੂੰ ਲੁਕਾਉਣਾ ਚਾਹੁੰਦਾ ਹੈ ਆਪਣੇ ਮਾੜੇ ਕਰਮਾਂ ਨੂੰ, ਉਹ ਤੇ ਬਹੁਤ ਨੇੜੇ ਹੈ ਤੇਰੇ, ਉਹ ਤੇਰੇ ਅੰਦਰ ਹੀ ਵਸਿਆ ਹੋਇਆ ਹੈ, ਉਹ ਕਿਤੇ ਦੂਰ ਨਹੀਂ ਹੈ। ਤੁਦ ਸੰਸਾਰ ਉਪਾਇਆ ਸਿਰੈ ਸਿਰ ਧੰਦੈ ਲਾਇਆ, ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਉਹਨੇ ਸੰਸਾਰ ਬਣਾਇਆ, ਸੰਸਾਰ ਤੋਂ ਦੂਰ ਨਹੀਂ ਹੋਇਆ। ਤੁਸੀਂ ਵੇਖੋ, ਦੁਨੀਆਂ ਵਿੱਚ ਬੜੇ ਕਲਾਕਾਰ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਕੋਈ ਮਿੱਟੀ ਦੇ ਸੁੰਦਰ ਸੁੰਦਰ ਭਾਂਡੇ ਬਣਾਉਂਦਾ ਹੈ, ਪਰ ਭਾਂਡੇ ਬਣਾਉਣ ਤੋਂ ਬਾਅਦ ਉਹ ਵਿੱਚ ਨਹੀਂ ਬੈਠ ਜਾਂਦਾ, ਵੱਖ ਹੋ ਜਾਂਦਾ ਹੈ। ਉਹ ਭਾਂਡੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵਿਕਦੇ ਨੇ। ਕੋਈ ਸੋਨੇ ਦੇ ਗਹਿਣੇ ਬਣਾਉਂਦਾ, ਚਾਂਦੀ ਦੇ ਗਹਿਣੇ ਬਣਾਉਂਦਾ ਹੈ, ਇੱਕ ਤੋਂ ਇੱਕ ਸੁੰਦਰ। ਉਹ ਕਲਾਕਾਰ ਬਣਾ ਕੇ ਉਸ ਤੋਂ ਵੱਖ ਹੋ ਜਾਂਦਾ ਹੈ। ਉਹ ਪਤਾ ਨਹੀਂ ਕਿਸ ਕਿਸ ਦਾ ਸ਼ਿੰਗਾਰ ਬਣਦੇ ਨੇ। ਕੋਈ ਸੁੰਦਰ ਤਸਵੀਰਾਂ ਬਣਾਉਂਦਾ ਹੈ, ਉਹ ਕਲਾਕਾਰ ਤਸਵੀਰਾਂ ਬਣਾ ਕੇ ਵੱਖ ਹੋ ਜਾਂਦਾ ਹੈ। ਉਹ ਪਤਾ ਨਹੀਂ ਕਿਸ ਕਿਸ ਦੇ ਘਰ ਦੀ ਸ਼ੋਭਾ ਬਣਦੀਆਂ ਨੇ, ਪਰ ਕਲਾਕਾਰ ਉਹਦੇ ਵਿੱਚ ਨਹੀਂ ਹੁੰਦਾ। ਮੁੱਕਦੀ ਗੱਲ, ਮਾਲਕ ਵਾਹਿਗੁਰੂ ਇਹੋ ਜਿਹਾ ਮਹਾਨ ਕਲਾਕਾਰ ਹੈ ਕਿ ਉਹਨੇ ਸਾਰੇ ਸੰਸਾਰ ਨੂੰ ਬਣਾਇਆ, ਹਰ ਇੱਕ ਕਲਾਕਿਰਤੀ ਨੂੰ ਬਣਾਇਆ। ਇਹ ਦੁਨਿਆਵੀ ਜਿਤਨੇ ਕਲਾਕਾਰ ਨੇ ਉਹਨਾਂ ਨੂੰ ਉਹਨੇ ਬਣਾਇਆ, ਪਰ ਬਣਾਉਣ ਤੋਂ ਬਾਅਦ ਉਹ ਵੱਖ ਨਹੀਂ ਹੋਇਆ, ਉਹ ਵਿੱਚ ਬੈਠ ਗਿਆ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹ ਤੇ ਬਹੁਤ ਅੰਦਰ ਹੈ, ਉਹ ਹਰ ਵੇਲੇ ਨਾਲ ਹੈ। ਦਾਸ ਬੇਨਤੀ ਕਰ ਰਿਹਾ ਸੀ, ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ ਤੇ ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਤੁਸੀਂ ਵੇਖਦੇ ਹੋ ਵੀ ਘਰ ਵਿੱਚੋਂ ਕੋਈ ਚਾਬੀ ਸਕੂਟਰ ਕਾਰ ਦੀ ਚੱਕੀ ਤੇ ਬੰਦੇ ਨੇ ਜੇਬ ਵਿੱਚ ਪਾ ਲਈ, ਇੱਕ ਪਲ ਇੱਕ ਛਿਣ ਬਾਅਦ ਭੁੱਲ ਗਿਆ, ਰੌਲਾ ਪਾ ਦਿੱਤਾ, ਚਾਬੀ ਕਿੱਥੇ, ਚਾਬੀ ਕਿੱਥੇ ਹੈ, ਮੈਨੂੰ ਛੇਤੀ ਪਹੁੰਚਣਾ ਹੈ। ਸਾਰੇ ਲੱਭਣ ਲੱਗਾ, ਕਿਸੇ ਨੇ ਕਿਹਾ ਆਪਣੀ ਜੇਬ ਵਿੱਚ ਤਾਂ ਵੇਖੋ। ਕਹਿੰਦਾ ਮੇਰੀ ਜੇਬ ਵਿੱਚ ਕਿੱਥੇ ਹੈ? ਜਦ ਹੱਥ ਮਾਰਿਆ ਤੇ ਚਾਬੀ ਉੱਥੇ ਸੀ, ਸ਼ਰਮਿੰਦਾ ਹੋਇਆ। ਜੇਬ ਤੋਂ ਨੇੜੇ ਹੋਰ ਕੀ ਚੀਜ਼ ਹੋ ਸਕਦੀ ਹੈ? ਮਨੁੱਖ ਚਸ਼ਮਾ ਪਾ ਕੇ ਪੜ੍ਹ ਰਿਹਾ ਹੁੰਦਾ ਹੈ ਤੇ ਪੜ੍ਹਦਿਆਂ ਪੜ੍ਹਦਿਆਂ ਆਪ ਹੀ ਚਸ਼ਮਾ ਉੱਪਰ ਕਰ ਲਿਆ ਮਸਤਕ ਉੱਤੇ ਤੇ ਭੁੱਲ ਗਿਆ ਤੇ ਰੌਲਾ ਪਾ ਦਿੱਤਾ, ਚਸ਼ਮਾ ਕਿੱਥੇ ਹੈ? ਉਹ ਕਿਸੇ ਨੇ ਕਿਹਾ ਵੀ ਚਸ਼ਮਾ ਤੇ ਤੇਰੇ ਮੱਥੇ ਉੱਤੇ ਹੀ ਹੈ। ਹੁਣ ਅੱਖ ਤੋਂ ਮਸਤਕ ਦੀ ਦੂਰੀ ਕਿਤਨੀ ਕੁ ਹੈ? ਪਰ ਭੁੱਲ ਵੱਡੀ ਦੂਰੀ ਬਣ ਗਈ, ਯਾਦ ਬਹੁਤ ਨਜ਼ਦੀਕੀ ਹੈ। ਬਿਲਕੁਲ ਇਹੀ ਭੇਤ ਹੈ, ਮਾਲਕ ਵਾਹਿਗੁਰੂ ਸਾਡੇ ਬਹੁਤ ਨੇੜੇ ਹੈ, ਪਰ ਜੇ ਭੁਲਾ ਦਈਏ ਤੇ ਦੂਰ ਹੋ ਜਾਂਦਾ ਹੈ। ਗੁਰੂ ਬਹੁਤ ਨੇੜੇ ਹੈ, ਭੁਲਾ ਦਈਏ ਦੂਰ ਸਮਝ ਬੈਠਦਿਆਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਸੰਸਾਰ ਵਿੱਚ ਤੁਸੀਂ ਵੇਖਦੇ ਹੋ, ਚੰਗੇ ਜੀਵਨ ਵਾਲਾ ਪਿਤਾ ਜੇ ਕਿਤੇ ਬੱਚਿਆਂ ਦੇ ਨਾਲ ਹੈ ਹਰ ਵੇਲੇ, ਤੇ ਬੱਚੇ ਪਾਪ ਕਰਨ ਤੋਂ ਬਚ ਜਾਂਦੇ ਨੇ, ਡਰਦੇ ਨੇ ਕਿਉਂਕਿ ਪਿਤਾ ਵੇਖ ਰਿਹਾ। ਪਰ ਜੇ ਕਿਤੇ ਪਿਤਾ ਦੀ ਨਜ਼ਰ ਥੋੜ੍ਹੀ ਉਹ ਦੂਰ ਸਮਝ ਲੈਣ, ਜਾਂ ਪਿਤਾ ਨੂੰ ਦੂਰ ਕਰਕੇ ਵੇਖਣ ਲੱਗ ਜਾਣ, ਕੇਵਲ ਸਰੀਰ ਕਰਕੇ ਨਹੀਂ, ਕਈ ਵਾਰੀ ਬੱਚੇ ਦਿਲੋਂ ਦੂਰ ਕਰ ਦਿੰਦੇ ਨੇ, ਪਿਤਾ ਨੂੰ ਦਿਲੋਂ ਦੂਰ ਕਰ ਦਿੰਦੇ ਨੇ, ਅੰਦਰ ਸਤਿਕਾਰ ਹੀ ਨਹੀਂ ਰਹਿ ਜਾਂਦਾ। ਇੱਕ ਬੰਦਗੀ ਕਰਨ ਵਾਲੇ ਪੁਰਸ਼ ਨੇ ਬੜਾ ਕਮਾਲ ਦਾ ਸਵਾਲ ਆਪਣੇ ਚੇਲਿਆਂ ਨੂੰ ਕਰ ਦਿੱਤਾ ਜਦ ਉਹ ਮਰਨ ਲੱਗਾ, ਤੇ ਉਹਨੇ ਕਿਹਾ ਤੁਸੀਂ ਦੱਸੋ ਵੀ ਇੱਕੋ ਘਰ 'ਚ ਰਹਿਣ ਵਾਲੇ ਬੰਦੇ ਇੱਕ ਦੂਜੇ ਨਾਲ ਇਤਨਾ ਉੱਚਾ ਕਿਉਂ ਬੋਲਦੇ ਨੇ? ਕਿਉਂ ਪਤੀ ਪਤਨੀ ਚੀਖ ਚੀਖ ਕੇ ਬੋਲਦੇ ਨੇ? ਕਿਉਂ ਪਿਓ ਪੁੱਤਰ ਮਾਂ ਬੇਟੀ? ਤੇ ਕਿਸੇ ਨੇ ਕਿਹਾ ਜੀ ਉਹਨੂੰ ਸੁਣਦਾ ਘੱਟ ਹੋਵੇਗਾ ਤਾਂ ਉੱਚਾ ਬੋਲ ਰਿਹਾ ਹੋਵੇਗਾ, ਕਿਸੇ ਨੇ ਕਿਹਾ ਜੀ ਉਹਨੂੰ ਕ੍ਰੋਧ ਚੜਿਆ ਹੋਵੇਗਾ ਤਾਂ ਉੱਚਾ ਬੋਲ ਰਿਹਾ ਹੋਵੇਗਾ। ਹਰ ਇੱਕ ਨੇ ਆਪਣੀ ਦਲੀਲ ਦਿੱਤੀ। ਉਹਨੇ ਕਿਹਾ ਨਹੀਂ, ਇਹ ਗੱਲ ਨਹੀਂ ਹੈ। ਫਿਰ ਕੀ ਗੱਲ ਹੈ? ਉਹਨੇ ਕਿਹਾ ਕਿ ਦਿਲੋਂ ਦੂਰ ਹੋ ਗਏ ਨੇ, ਰਹਿੰਦੇ ਇੱਕ ਘਰ ਵਿੱਚ ਨੇ ਪਰ ਦਿਲੋਂ ਦੂਰ ਹੋ ਗਏ ਨੇ। ਜਿੱਥੇ ਪਿਓ ਪੁੱਤਰ ਦਾ ਪ੍ਰੇਮ ਹੈ, ਪਿਆਰ ਹੈ, ਉੱਥੇ ਉੱਚਾ ਬੋਲਣ ਦੀ ਲੋੜ ਨਹੀਂ। ਬਹੁਤ ਧੀਰੇ ਬੋਲ ਕੇ ਇਉਂ ਕਿ ਇਸ਼ਾਰਿਆਂ ਵਿੱਚ ਗੱਲ ਸਮਝਾਈ ਜਾ ਸਕਦੀ ਹੈ। ਤੁਸੀਂ ਵੇਖਦੇ ਹੋ ਜਦ ਪਤੀ ਪਤਨੀ ਦਾ ਰਿਸ਼ਤਾ ਮਸਾਂ ਜੁੜਦਾ ਹੈ, ਨਵਾਂ ਵਿਆਹ ਹੁੰਦਾ ਹੈ, ਬਹੁਤ ਧੀਰੇ ਸਹਿਜ ਨਾਲ ਬੋਲਦੇ ਨੇ। ਕਈ ਵਾਰੀ ਤਾਂ ਇੱਕ ਦੂਜੇ ਨੂੰ ਇਸ਼ਾਰੇ 'ਚ, ਅੱਖ ਦੇ ਇਸ਼ਾਰੇ 'ਚ ਵੀ ਗੱਲ ਸਮਝਾਈ ਜਾ ਸਕਦੀ ਹੈ। ਪਰ ਜਿਉਂ ਜਿਉਂ ਗ੍ਰਸਤੀ ਦੇ ਚੱਕਰ ਵੱਧਦੇ ਨੇ, ਲੋਭ ਲਾਲਚ ਵੱਧਦਾ ਹੈ, ਤਿਉਂ ਤਿਉਂ ਦੂਰੀ ਵੱਧਦੀ ਚਲੀ ਜਾਂਦੀ ਹੈ। ਅਤੇ ਇੱਕ ਸਮਾਂ ਉਹ ਆਉਂਦਾ ਹੈ ਕਿ ਇੱਕ ਜਗ੍ਹਾ 'ਤੇ ਇੱਕ ਦੂਜੇ ਦੇ ਨੇੜੇ ਬੈਠੇ ਜ਼ੋਰ ਜ਼ੋਰ ਦੀ ਚੀਖਦੇ ਨੇ, ਬਸ ਇਹੀ ਭੇਤ ਨਾ, ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ। ਕਹਿੰਦੇ ਜਿਹਦੇ ਕਰਕੇ ਤੂੰ ਬਾਂਗ ਦੇ ਰਿਹਾ ਹੈ, ਉਹਨੂੰ ਅੰਦਰ ਹੀ ਵੇਖ ਨਾ, ਘਟੀ ਪੀਤਰ ਜੋਏ, ਧਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ। ਤੂੰ ਭੁਲਾ ਦਿੱਤਾ ਉਹਨੂੰ, ਭੁਲਾਇਆ ਤੇ ਵੱਡੀ ਦੂਰੀ ਬਣ ਗਈ, ਨਹੀਂ ਤੇ ਉਹ ਦੂਰ ਨਹੀਂ ਹੈ, ਉਹ ਤੇ ਬਹੁਤ ਨੇੜੇ ਹੈ। ਸਾਹਿਬ ਅੱਜ ਇਹੀ ਭੇਤ ਸਮਝਾ ਰਹੇ ਨੇ, ਜਿਸ ਪਾਸ ਲੁਕਾ ਦੜੋ, ਜਿਨ੍ਹਾਂ ਤੋਂ ਤੂੰ ਲੁਕਾਉਣਾ ਚਾਹੁੰਦਾ ਹੈ, ਸੋ ਵੇਖੀ ਸਾਥੇ, ਉਹ ਤੇ ਬਹੁਤ ਨੇੜੇ ਸਾਥ ਹੈ, ਬਹੁਤ ਨੇੜੇ ਹੈ, ਨੇੜੇ ਹੋ ਕੇ ਵੇਖ ਰਿਹਾ, ਉਸ ਤੋਂ ਕੀ ਲੁਕੋ ਸਕਦੇ ਹਾਂ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾ ਛਪਾਵੈ, ਦੁਨੀਆਂ ਤੋਂ ਤੇ ਲੁਕੋ ਲਏਗਾ, ਉਸ ਤੋਂ ਕਿਸ ਤਰ੍ਹਾਂ ਲੁਕੋ ਸਕੇਗਾ। ਜੀਵਨ ਦੇ ਵਿੱਚ ਅਸੀਂ ਕਰਮ ਕਰਦੇ ਹਾਂ, ਯਾਦ ਰੱਖਣਾ ਕੁਝ ਸਾਡੇ 'ਚ ਗੁਣ ਹੁੰਦੇ ਨੇ, ਕੁਝ ਔਗੁਣ ਹੁੰਦੇ ਨੇ। ਗੁਣ ਅੰਮ੍ਰਿਤ ਹੈ, ਔਗੁਣ ਜ਼ਹਿਰ ਹੈ। ਗੁਣ ਦੀ ਤੁਲਨਾ ਅੰਮ੍ਰਿਤ ਨਾਲ ਕੀਤੀ ਗਈ ਹੈ, ਇਸੇ ਕਰਕੇ ਮਾਲਕ ਵਾਹਿਗੁਰੂ ਜੀ ਨੂੰ ਜਿਤਨੇ ਨਾਮ ਮਿਲੇ ਨੇ ਨਾ, ਉਹ ਗੁਣਵਾਚਕ ਨੇ, ਗੁਣ ਕਰਕੇ ਮਿਲੇ ਨੇ। ਉਹ ਪੂਰੀ ਸ੍ਰਿਸ਼ਟੀ 'ਚ ਰਮਿਆ ਹੋਇਆ ਉਹਨੂੰ ਰਾਮ ਕਹਿ ਦਿੱਤਾ, ਉਹ ਸਾਰਿਆਂ ਉੱਤੇ ਰਹਿਮ ਕਰਦਾ ਉਹਨੂੰ ਰਹੀਮ ਕਹਿ ਦਿੱਤਾ, ਉਹ ਦਾਤਾਂ ਦਿੰਦਾ ਹੈ ਉਹਨੂੰ ਦਾਤਾ ਕਹਿ ਦਿੱਤਾ। ਸਾਰੇ ਨਾਮ ਕਿਸੇ ਗੁਣ ਕਰਕੇ ਉਹਨੂੰ ਮਿਲੇ ਨੇ, ਅਤੇ ਇਸੇ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਅੰਮ੍ਰਿਤ ਨਾਮ ਕਿਹਾ ਜਾਂਦਾ। ਸਾਡੇ ਨਾਮ ਨੂੰ ਅੰਮ੍ਰਿਤ ਨਾਮ ਕਿਉਂ ਨਹੀਂ ਕਿਹਾ ਜਾਂਦਾ? ਕਿਉਂਕਿ ਜੋ ਸਾਨੂੰ ਨਾਮ ਮਿਲਿਆ ਨਾ, ਉਹ ਗੁਣ ਨਹੀਂ ਹੁੰਦੇ ਸਾਡੇ ਕੋਲ। ਹੋ ਸਕਦਾ ਗੁਰਮੁਖ ਸਿੰਘ ਨਾਮ ਹੋਵੇ ਪਰ ਮੈਂ ਗੁਰਮੁਖ ਨਾ ਹੋਵਾਂ, ਹੋ ਸਕਦਾ ਹਰਨਾਮ ਸਿੰਘ ਨਾਮ ਹੋਵੇ ਪਰ ਹਰੀ ਦੇ ਨਾਮ ਨਾਲ ਪਿਆਰ ਵਾਲਾ ਗੁਣ ਹੀ ਨਾ ਹੋਵੇ ਮੇਰੇ ਕੋਲ। ਨਾਨਕ ਸਿੰਘ ਕਈਆਂ ਦੇ ਨਾਮ ਹੋ ਸਕਦੇ ਨੇ ਪਰ ਮੇਰੇ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਵਰਗੇ ਗੁਣ ਤੇ ਨਹੀਂ ਹੋ ਸਕਦੇ ਨਾ। ਸਾਡੇ ਵਿੱਚ ਔਗੁਣ ਜ਼ਿਆਦਾ ਨੇ, ਗੁਣ ਘੱਟ ਨੇ। ਹੁਣ ਭੇਤ ਨੂੰ ਸਮਝ ਲੈਣਾ, ਔਗੁਣ ਕੀ ਹੈ? ਔਗੁਣ ਜ਼ਹਿਰ, ਤੇ ਗੁਣ ਕੀ ਹੈ? ਅੰਮ੍ਰਿਤ। ਅੰਮ੍ਰਿਤ ਗੁਣ ਸੰਤ ਬੋਲਦੇ, ਕਹਿੰਦੇ ਗੁਣ ਅੰਮ੍ਰਿਤ ਹੈ। ਜਿਹਨੇ ਗੁਣ ਵਿਹਾਜੇ ਉਹ ਗੁਣੀ ਬਣ ਗਿਆ, ਗੁਣ ਕਾ ਗੁਣੀ ਸਮਾਵਣੀਆ, ਉਹ ਵਾਹਿਗੁਰੂ ਜੀ ਦਾ ਹੀ ਰੂਪ ਹੋ ਗਿਆ। ਤੇ ਜਿਹੜਾ ਔਗੁਣ ਨਾਲ ਜੁੜਿਆ ਉਹਦਾ ਜੀਵਨ ਜ਼ਹਿਰ ਹੋ ਗਿਆ। ਜਿਸ ਮਹਾਨ ਅਸਥਾਨ ਤੇ ਸੱਚਖੰਡ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰਕੇ ਆ ਰਹੇ ਹੋ, ਇੱਥੇ ਬੈਠੇ ਹੋ, ਜੇ ਉਸ ਮਹਾਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਘਰ ਦੀ ਗੱਲ ਕਰੀਏ ਤੇ ਜ਼ਹਿਰ ਤੇ ਅੰਮ੍ਰਿਤ ਨੂੰ ਅੱਜ ਗੁਰਬਾਣੀ ਦੇ ਆਧਾਰ ਤੇ ਸਮਝੀਏ, ਕਿਉਂਕਿ ਸਤਿਗੁਰੂ ਜੀ ਫੈਸਲਾ ਦੇ ਰਹੇ ਨੇ ਨਾ ਕਿ ਜੇ ਤੂੰ ਜ਼ਹਿਰ ਕਮਾ ਰਿਹਾ ਤਾਂ ਵੀ ਉਹ ਵੇਖ ਰਿਹਾ, ਜੇ ਅੰਮ੍ਰਿਤ ਵਿਹਾਜ ਰਿਹਾ ਤਾਂ ਵੀ ਉਹ ਵੇਖ ਰਿਹਾ, ਜੇ ਤੂੰ ਔਗੁਣ ਕਮਾ ਰਿਹਾ ਉਸ ਤੋਂ ਲੁਕੇ ਹੋਏ ਨਹੀਂ ਹਨ, ਤੇ ਜੇ ਤੂੰ ਗੁਣ ਕਮਾ ਰਿਹਾ ਉਹ ਵੀ ਉਸ ਤੋਂ ਨਹੀਂ ਲੁਕੇ ਹੋਏ। ਤੇ ਜੀਵਨ ਬਣਦਾ ਕੀ ਹੈ? ਅੱਜ ਭੇਤ ਨੂੰ ਸਮਝ ਲੈਣਾ, ਜ਼ਹਿਰ ਕੀ ਹੈ ਤੇ ਅੰਮ੍ਰਿਤ ਕੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਲੋਕ 12 ਤੇ ਵਧੀਕ ਦੇ ਵਿੱਚ ਦੋ ਸਲੋਕ ਆਏ ਨੇ। ਇੱਕ ਸਲੋਕ ਹੈ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤੇ ਦੂਜਾ ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਲੋਕ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਜਦ ਲਾਹੌਰ ਸ਼ਹਿਰ ਪਹੁੰਚੇ, ਲਾਹੌਰ ਸ਼ਹਿਰ ਦੀ ਹਾਲਤ ਵੇਖੀ, ਜਿੱਥੇ ਜ਼ਹਿਰ ਹੈ, ਬੜੇ ਜ਼ਹਿਰੀਲੇ ਮਨੁੱਖ ਨੇ ਜਿਨ੍ਹਾਂ ਦੀ ਅੱਖਾਂ ਜ਼ਹਿਰੀਲੀਆਂ ਨੇ, ਮਾੜਾ ਵੇਖਦੀਆਂ ਨੇ, ਮਾੜਾ ਸੋਚਦੀਆਂ ਨੇ, ਬਹੁਤਾਤ ਉਹੋ ਜਿਹੇ ਲੋਕਾਂ ਦੀ ਸੀ। ਜਿੱਥੇ ਜ਼ਹਿਰ ਹੈ, ਕਹਿਰ ਹੈ, ਕਤਲੇ ਆਮ ਹੈ, ਰਾਤ ਦਿਨ ਜੀਵਾਂ ਦੀ ਹੱਤਿਆ ਹੁੰਦੀ ਹੈ, ਸਵਾ ਪਹਿਰ ਰਾਤ ਰਹਿੰਦਿਆਂ ਕਤਲੇ ਆਮ। ਕੁਝ ਵਿਦਵਾਨ ਤਾਂ ਕਹਿੰਦੇ ਨੇ ਸਵਾ ਪਹਿਰ ਦਾ ਅਰਥ ਹੈ ਲਗਾਤਾਰ, ਕੰਟੀਨਿਊ, ਕੋਈ ਵਕਵਾਂ ਨਹੀਂ। ਜਿਸ ਤਰ੍ਹਾਂ ਲੋਕ ਕਹਿ ਦਿੰਦੇ ਨਾ, ਤੁਲਨਾ ਦਿੰਦੇ ਨੇ
ਵੀ ਤੂੰ ਸੇਰ ਹੈ ਤੇ ਮੈਂ ਸਵਾ ਸੇਰ ਹਾਂ, ਵੀ ਤੇਰੇ ਤੋਂ ਕੁਝ ਵੱਧ ਕੇ ਆ, ਤੇ ਇੱਕ ਪਹਿਰ ਦੇ ਵਿੱਚ ਜਿਤਨਾ ਕਤਲੇਆਮ ਹੋਣਾ ਚਾਹੀਦਾ ਉਸ ਤੋਂ ਵੱਧ ਕੇ ਕਤਲੇਆਮ ਹੁੰਦਾ ਹੈ। ਤੇ ਸਾਹਿਬ ਕਹਿੰਦੇ ਇੱਥੇ ਜ਼ਹਿਰ ਹੈ, ਕਹਿਰ ਹੈ, ਕਤਲੇਆਮ ਹੈ। ਤੁਸੀਂ ਵੇਖੋ ਲਾਹੌਰ ਸ਼ਹਿਰ ਦੀ ਹਾਲਤ ਆਰੰਭ ਤੋਂ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ ਤੋਂ, ਉਸ ਤੋਂ ਪਹਿਲਾਂ ਤੋਂ ਲੈ ਕੇ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੱਗੇ ਚੱਲ ਕੇ ਸਿੱਖਾਂ ਦਾ ਵੇਲਾ ਵੇਖ ਲਓ, ਕੀ ਕੁਝ ਨਹੀਂ ਉੱਥੇ ਹੋਇਆ। ਤਤੀਆਂ ਤਵੀਆਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਉੱਥੇ ਹੀ ਬਿਠਾਇਆ ਗਿਆ, ਗਰਮ ਰੇਤ ਦੇ ਕੜਛੇ ਉਬਲਦੇ ਪਾਣੀ 'ਚ ਉਬਾਲਿਆ ਗਿਆ ਹੈ। ਉਹੀ ਲਾਹੌਰ ਸ਼ਹਿਰ ਹੈ ਜਿੱਥੇ ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ ਗਏ, ਉੱਥੇ ਹੀ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਹੀ ਗਈ, ਉੱਥੇ ਹੀ ਮੀਰ ਮਨੂ ਦੀ ਜੇਲ੍ਹਾਂ ਦੇ ਵਿੱਚ ਮਾਵਾਂ ਦੇ ਗਲੇ 'ਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਪਾਏ ਗਏ ਨੇ। ਸੰਖੇਪ ਵਿੱਚ ਜ਼ਿਕਰ ਕਰ ਰਿਹਾ, ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਦੇ ਬੋਲ ਬਿਲਕੁਲ ਸੱਤ ਨੇ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੇ ਨਾਲ ਹੀ ਦੂਜਾ ਸਲੋਕ ਦਰਜ ਹੈ, ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ। ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਜਦ ਵੇਲਾ ਪਾ ਕੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਆਪ ਗੁਰੂ ਨਾਨਕ ਲਾਹੌਰ ਪਹੁੰਚੇ ਤੇ ਲਾਹੌਰ ਸ਼ਹਿਰ ਦੀ ਸਾਰੀ ਸੰਗਤ ਚਰਨਾਂ 'ਚ ਹਾਜ਼ਰ ਹੋਈ ਤੇ ਬੇਨਤੀ ਕੀਤੀ, ਸਤਿਗੁਰੂ ਜੀ ਕਿ ਸਾਡੀ ਜ਼ਿੰਦਗੀ 'ਚ ਕੇਵਲ ਜ਼ਹਿਰ ਹੋਵੇਗਾ, ਕਹਿਰ ਹੋਵੇਗਾ, ਕਿਉਂਕਿ ਵਸਦੇ ਤਾਂ ਅਸੀਂ ਵੀ ਲਾਹੌਰ ਸ਼ਹਿਰ ਵਿੱਚ ਹਾਂ, ਸਾਡੇ ਲਈ ਅੰਮ੍ਰਿਤ ਦੀ ਕੋਈ ਗੱਲ ਨਹੀਂ ਹੋਵੇਗੀ, ਸਾਡੀ ਜ਼ਿੰਦਗੀ 'ਚ ਅੰਮ੍ਰਿਤ ਦੇ ਛਿੱਟੇ ਨਹੀਂ ਪੈਣਗੇ। ਤੇ ਗੁਰੂ ਅਮਰਦਾਸ ਸਾਹਿਬ ਜੀ ਆਪ ਗੁਰੂ ਨਾਨਕ ਦਇਆ ਦੇ ਘਰ 'ਚ ਆਏ, ਕਹਿਣ ਲੱਗੇ ਤੁਹਾਡੀ ਜ਼ਿੰਦਗੀ 'ਚ ਵੀ ਅੰਮ੍ਰਿਤ ਦੇ ਛਿੱਟੇ ਜ਼ਰੂਰ ਪੈਣਗੇ। ਇਸੇ ਲਾਹੌਰ ਸ਼ਹਿਰ ਦੇ ਨੇੜੇ ਇੱਕ ਅੰਮ੍ਰਿਤਸਰ ਸਿਫਤੀ ਦਾ ਘਰ ਬਣੇਗਾ ਜਿੱਥੇ ਨਿਤ ਅੰਮ੍ਰਿਤ ਵਰਸੇਗਾ, ਤੇ ਜਿਹੜਾ ਜਾ ਕੇ ਉੱਥੇ ਕੁਝ ਸਮਾਂ ਵੀ ਤੁਹਾਡੇ ਵਿੱਚੋਂ ਬੈਠ ਜਾਵੇਗਾ, ਦੁਨੀਆਂ ਦੇ ਕਿਸੇ ਕੋਨੇ ਤੋਂ ਆ ਕੇ ਬੈਠ ਜਾਵੇਗਾ, ਉਹਦੀ ਜ਼ਿੰਦਗੀ ਵਿੱਚ ਵੀ ਅੰਮ੍ਰਿਤ ਦੇ ਛਿੱਟੇ ਪੈ ਜਾਣਗੇ। ਗੁਰੂ ਅਮਰਦਾਸ ਸਾਹਿਬ ਜੀ ਨੇ ਉਦੋਂ ਸਲੋਕ ਉਚਾਰਨ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੇ ਅੰਮ੍ਰਿਤਸਰ ਸਿਫਤੀ ਦਾ ਘਰ ਕੇਵਲ ਕਿਹਾ ਹੀ ਨਹੀਂ, ਹੁਕਮ ਹੋ ਗਿਆ ਭਾਈ ਜੇਠਾ ਜੀ ਨੂੰ, ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਜਗ੍ਹਾ ਪਛਾਣ ਕੇ ਕਾਰਜ ਆਰੰਭ ਕਰ ਦਿੱਤਾ। ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਤੁਸੀਂ ਜਾ ਕੇ ਵੇਖੋ, ਭਾਵੇਂ ਬਾਹਰ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਈਏ, ਸਰਾਂ ਦੇ ਵਿੱਚ ਵੀ ਕਿਤੇ ਨਿਵਾਸ ਕਰ ਰਹੇ ਹੋਈਏ, ਜੋੜਾ ਘਰ ਤੱਕ ਉਹ ਗੱਲ ਨਹੀਂ ਬਣੇਗੀ, ਪਰ ਜਿਸ ਵੇਲੇ ਤੁਸੀਂ ਪਰਿਕਰਮਾ ਵਿੱਚ ਉਤਰੋਗੇ, ਜਿਉਂ ਪਰਿਕਰਮਾ 'ਚ ਉਤਰੋਗੇ, ਅੰਦਰ ਦੀ ਅਵਸਥਾ ਬਦਲਣੀ ਆਰੰਭ ਹੋ ਜਾਵੇਗੀ। ਇਉਂ ਲੱਗੇਗਾ ਜਿੱਦਾਂ ਅੰਮ੍ਰਿਤ ਦੇ ਛਿੱਟੇ ਪੈਣੇ ਆਰੰਭ ਹੋ ਗਏ ਨੇ। ਇੱਕ ਇੱਕ ਕਦਮ ਵੱਧ ਕੇ ਜਿਉਂ ਤੁਸੀਂ ਦਰਬਾਰ ਸਾਹਿਬ ਵੱਲ ਵਧੋਗੇ, ਤੁਹਾਡਾ ਅੰਦਰ ਭਿੱਜਦਾ ਜਾਵੇਗਾ, ਤੇ ਜਦ ਅੰਦਰ ਪਹੁੰਚ ਜਾਓਗੇ ਤੁਹਾਡਾ ਮਨ ਨਿਕਲਣ ਨੂੰ ਨਹੀਂ ਕਰੇਗਾ, ਕਿਉਂਕਿ ਉੱਥੇ ਅੰਮ੍ਰਿਤ ਵਰਸ ਰਿਹਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਉੱਥੇ ਕਿਹਾ ਜਾ ਰਿਹਾ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹ ਭਾਈ, ਉੱਥੇ ਤਾਂ ਨਿਰਮਲ ਰਸਨਾ ਅੰਮ੍ਰਿਤ ਪੀਵਹ ਸਦਾ ਸੁਹੇਲਾ, ਕਰ ਲਹਿ ਜੀਓ ਵਾਲੀ ਗੱਲ ਹੈ। ਸਾਧ ਸੰਗਤ ਜੀ, ਇਹ ਜੋ ਤੁਸੀਂ ਵਿਚਾਰ ਸੁਣ ਰਹੇ ਹੋ, ਇਹ ਅੰਮ੍ਰਿਤ ਤੁਹਾਡੇ ਘਰ ਤੱਕ ਪਹੁੰਚ ਰਿਹਾ ਹੈ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਦੁਨੀਆਂ ਵਿੱਚ ਕੋਈ ਇਹੋ ਜਿਹਾ ਅੰਮ੍ਰਿਤ ਤੁਹਾਨੂੰ ਨਹੀਂ ਮਿਲੇਗਾ ਜੋ ਇਉਂ ਜਦ ਮੀਂਹ ਵਰਸਾਵੇ ਗੁਰੂ ਅੰਮ੍ਰਿਤ ਦਾ, ਤੇ ਦੁਨੀਆਂ ਦੇ ਹਰ ਇੱਕ ਕੋਨੇ ਤੱਕ ਘਰਾਂ 'ਚ ਪਹੁੰਚ ਜਾਵੇ। ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ, ਇਹ ਅੰਮ੍ਰਿਤਸਰ ਸਿਫਤੀ ਦਾ ਘਰ ਦਰਬਾਰ ਸਾਹਿਬ, ਇਹਦੀ ਰਚਨਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਆਰੰਭ ਕਰਵਾਈ। ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਸੰਪੂਰਨ ਕਰਾਉਣ ਤੱਕ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਪੂਰਨਤਾ ਦੇ ਕੇ ਫਿਰ ਅੰਮ੍ਰਿਤ ਦਾ ਸੋਮਾ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਉੱਥੇ ਕਰ ਦਿੱਤਾ। ਹੁਣ ਜਰਾ ਗੱਲ ਨੂੰ ਸਮਝ ਲੈਣਾ, ਇੱਕ ਤੇ ਉਹ ਲਾਹੌਰ ਸ਼ਹਿਰ ਹੈ, ਇੱਕ ਇਹ ਅੰਮ੍ਰਿਤਸਰ ਸ਼ਹਿਰ ਹੈ, ਇਹ ਵੀ ਦੋ ਸ਼ਹਿਰ ਨੇ, ਪਰ ਗੁਰਬਾਣੀ ਨੇ ਇਸ ਕਾਇਆ ਨੂੰ ਵੀ ਨਗਰ ਕਿਹਾ, ਸ਼ਹਿਰ ਕਿਹਾ ਹੈ। ਜਿੱਥੇ ਆਪਾਂ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ, ਜਿੱਥੇ ਆਪਾਂ ਕਹਿੰਦੇ ਹਾਂ ਕਾਇਆ ਨਗਰੀ खोज खोजाई ए नगरी है काया नगर बसत हर स्वामी हर निर्भव निर्वैर निरंकारा हर निकट बसत बहुत नेड़े है बहुत नेड़े है। जो सतगुरु जी कह रहे ने जिस पास लुकैंदड़ो सो वेखी सत है वो बहुत नेड़े है। काया नगर बसत हर स्वामी हर निर्भव निर्वैर निरंकारा हर निकट बसत कछ नजर ना आवे सानू नहीं नजर आंदा क्यों असी वेखना ही नहीं चाहते। असी बड़े दूरदर्शी हो गए हाँ टीवी राही न्यूज चैनल राही कैनेडा अमेरिका की दूर दूर तक वेख लेंदे हाँ पर अफसोस असी कदी अपने अंदर नू नहीं वेखदे। असी दूजियां दे औगुण वेखदे हाँ पर कदी अपने आप नू नहीं वेखिया। जे अपने आप नू वेखिए ते पता लग जावेगा कि रब ते साडे अंदर ही वसिया होया है वह किस तरह लभेगा। हर लाधा गुर विचारा भाव की काया नगर ये नगर है ये शहर है। जे शहर है तो एक गल हो सकती है कि कोई शरीरक नगर बनया हो लाहौर शहर ते कोई शरीरक नगर बनया हो अमृतसर सिफती का घर। कभी सोच के वेखना दिमागी अवस्था स्टेट ऑफ माइंड मैंटैलिटी सोच थिंकिंग बंदे दी बहुते लोग तुहानू लाहौर शहर वर्गे नजर आउणगे जिथे जहर है कहर है कतले आम है दूजे नू मार मकाउणा चाहुंदे ने दूजे दा सब कुछ खो लैणा चाहुंदे ने। जिथे तक वस लगे जे कानून ना होवे जे गुरु वाहिगुरु दा डर ना होवे ते बंदा सब कुछ करन नू तैयार हो जांदा है कतले आम करन नू तैयार हो जांदा है जहर कहर वरतदा है। जे किते सोच वेखो कि ऐसा हो सकता है हां होया है। साहब श्री गुरु रामदास साहब पातशाह जी का घर ही वेख लईए तीन पुत्र पर आपां दो पुत्रां दी गल करिए गल समझ आ जावे। एक बाबा पृथ्वी चंद जी ते दूजे सतगुरु साहब गुरु अर्जन देव साहब जी। जे पृथ्वी चंद जी का शरीरक नगर वेखो स्टेट ऑफ माइंड दिमागी अवस्था वो मैंटैलिटी वो सोच हर वेरे जहर बनता है। जिथे जहर है कहर है कतले आम है घट जहर बनता सी भी गुरु अर्जन देव साहब सतगुरु जी दे पुत्तर नूं अपने सके भरा दे पुत्तर नूं चार चार वारी जहर देण दा जतन कीता कदी दाई राही कदी ब्राह्मण राही कितना जहर है वार खाली चले गए ते सपेरे राही ते जे सप दा भी वार खाली चला गया ते फिर हानी राही छोटे बच्चे बालक राही मठियाई च जहर मिला के देण दा जतन। एक वार खाली चला जावे बंदा दूजा नहीं करदा दूजा भी खाली चला जावे तीजा वार करन दा हिया बिल्कुल नहीं करेगा पर कितना जहर है कोल कि लगातार जहर वरताया। लाहौर शहर जहर कहर सवा पहर शरीरक नगर बनया हुआ लाहौर शहर जिथे जहर है कहर है कतले आम है। ते तुसी वेखो सतगुरु गुरु अर्जन देव साहब जी दा हुण शरीरक नगर बहुते नगर दुनिया च तुहानू लाहौर शहर वर्गे नजर आउणगे शरीरक नगर पर कोई विरला कोटन मैं नानक को नारायण जह चीत। गुरु अर्जन देव साहब जी का शरीरक नगर स्टेट ऑफ माइंड मैंटैलिटी सोच दिमागी अवस्था जिथे हर वेले अमृत वरसदा है। जो सत्ता जी बलवन जी ने कहा ना होवै सिफत खसम दी नूर अरशों कुरसों झटी है। ऐ सतगुरु जी जब तुसी दरबार विच सज बैठदे हो उस मालक वाहिगुरु जी दी सिफतो सलांगा हुंदी है उदों उस सच्ची दरगाह तों तुहाडे सीस उत्ते एक नूर चटिया जांदा है एक अमृत वरसदा है वह अमृत तुहाडी निगाह विच आ जांदा है। ते उस निगाह नाल जब तुसी नजर भर के वेखदे हो तुद डिठे सच्चे पातशाह मल जन्म जन्म दी कट्टी है। गुरु अर्जन देव साहब जी जिन्हां दा हुक्म तुसी अज सरवण कर रहे हो साहब जी दा ओ शरीरक नगर हर वेले अमृत बनदा हर वेले अमृत वरसदा है ते अमृत वंडदे ने कह दिंदे ने सुख मनी सुख अमृत प्रभ नाम भगत जना कै मन बिसराम अमृत दा सोमा गुर दरियाओ सदा जल निर्मल मिलिया दुरमत मैल हरे सतगुर पाया पूरा नामन पशु परेतो देव करे एहो जा दरिया एहो जा सरोवर एहो जा अमृत दा सोमा गुरु ग्रंथ साहब जी दे रूप च सानू तैयार करके गुरु अर्जन देव साहब जी ने दे दिता जो भेत दास तुहाडे नाल सांझा करना चाह रहा है। याद रखना गुण कमाओगे जीवन अमृत बनेगा, जीवन गुरु अर्जन देव साहब जी वर्गा बनेगा, अवगुण कमाओगे ते जीवन पृथ्वी चंद वर्गा बनेगा। अमृत वेले दास एक दिन घर ही गुरु ग्रंथ साहब जी की गोद च बैठा सी ते अचानक अंदर ख्याल आया कि असी गुरुद्वारे जाके भी केवल गोलक ही मंगदे हां, इह ना सोच लेना कि गोलक ए वाली जिथे भेटा पाई जाती है, नहीं दौलत नूं भी गोलक ही कहा जाता है। तुसी वेखदे हो कि छोटे छोटे बच्चे गोलकां रख लैंदे ने, शाहूकार तिजोरियां रख लैंदे ने, दौलत का अर्थ ही गोलक है। असी गुरु कोल आके भी गुरु नहीं मंगदे, याद रखना गोलक ही मंगदे आ। कदी अपने अंदर झात मार के वेखियो किसे गुरुद्वारे आपां चले जाइए उत्थे अरदासां साडी केवल पदार्थ मंगदियां ने, माया बिख जहर मंगदियां ने, कोई विरला है जो गुरु मंगदा है। जिन्हें गुरु मंगले आ ओदे चरण च दुनिया झुकदी वेखी गई, दौलत रुलदी वेखी गई, पर जिन्हें गुरु कोल पहुंच के भी गुरु ने मंगिया गोलक मंगी, ओ दुनिया दे कदमा च रुलदा वेखिया गया ते दुनिया दे कदमा दे च झुकदा वेखिया गया। वड्डा एग्जाम्पल है, उदाहरण है, पृथ्वी चंद ने गुरु रामदास साहब जी दे चरणा च रह के भी गुरु नहीं मंगिया केवल गोलक मंगी, दौलत मंगी, पदार्थ मंगे। ते तुसी वेखो पृथ्वी चंद जी रुलदे ही रहे, कदी जहांगीर दे कदमा दे च तीन तीन महीने दिल्ली, कदी सुलही खान दे कदमा च कदी सुलही खान दे, बस इउं ही रुलदे आ, मौत हो गई। पर गुरु अर्जन देव साहब सतगुरु जी ने गुरु कोल रह के गोलक या दौलत नहीं मंगी, गुरु मंगिया। ते गुरु रामदास साहब पातशाह जी ओ गुरु पिता जद मिले ते गुरु अर्जन देव साहब जी आप गुरु हो गए। अज पूरी दुनिया दे विच सतगुरु जी दे कदमां विच गुरु ग्रंथ साहब जी दी हजूरी दे च दौलत रुल रही है, दौलत वरस रही है ते दुनिया झुक रही है। तख्त बैठा अर्जन गुरु सतगुर का खिवै चंदोवा, उग बणहो तै आत्मनो चहु चक्की कीन लोवा। जिथों सूरज निकलदा है ते जिथे जाके छुपदा है उथे तक गुरु अर्जन देव साहब जी का प्रताप फैल रहा है। पता है क्यों? क्योंकि उन्होंने इस गल नूं समझिया कि मेरा मालक वाहिगुरु मेरे नाल है, वह हर वेले वेख रहा है मेरे कर्मां नूं, ते मैं चंगे कर्म कमाउणे ने, दिन रात कमाईडो सो आयो मत है। जो दिन रात असी कमाउंदे आ करनी कागद मन मसवाणी, बुरा पला दोए लेख पए ज्यों ज्यों किरत चलाए त्यों चलीए, तौ गुण नाहीं अंत हरे। कहंदे हर वेले ओ हिसाब किताब लिखिया जा रहा है। ते गुरु अर्जन देव साहब जी ने वाहिगुरु जी नूं बहुत नेड़े वेखिया ते सानू भी हुक्म कीता कि बहुत नेड़े वेखो। हाँ जी,
सतनाम श्री वाहिगुरु साहेब जी, आसा महला पंजवा, दिन रात कमाए अड़ो सो आयो माथा, जिस पास लुकाए अंदड़ो सो वेखी साथ।
दिन रात जो असी कमा रहे हैं वह साढ़े मत्थे उत्ते लिखिया जा रहा है, जिस तों असी लुकाउणा चाहुंदे हां लुको नहीं सकदे क्योंकि मालक वाहिगुरु हर जगह ही वेख रहा है।
संग दिखै करन हारा काए पाप कमाईए, सोकृत कीजै नाम लीजै ਨਰਕ ਮੂਲ ਨਾ ਜਾਈਐ
ਸੰਗ ਦੇਖੈ ਕਰਨ ਹਾਰਾ ਕਾਏ ਪਾਪ ਕਮਾਈਐ ਉਹ ਮਾਲਕ ਵਾਹਿਗੁਰੂ ਜਦ ਬਹੁਤ ਨੇੜੇ ਹੋ ਕੇ ਵੇਖ ਰਿਹਾ ਏ ਤੇ ਕਿਉਂ ਅਸੀਂ ਪਾਪ ਕਮਾਈਐ ਕਿਉਂਕਿ ਪਾਪ ਲੁੱਕ ਤੇ ਨਹੀਂ ਸਕਦੇ ਹੁਣ ਭੁਲੇਖਾ ਸਾਨੂੰ ਕੀ ਪੈ ਜਾਂਦਾ ਹੈ ਅੰਧੇਰੇ ਚ ਅਸੀਂ ਜੀ ਰਹੇ ਹਾਂ ਤੇ ਸਮਝਦਿਆਂ ਵਾਹਿਗੁਰੂ ਅੰਧੇਰੇ ਵਿੱਚ ਹੈ ਇਹੀ ਤਾਂ ਭੇਤ ਹੈ ਰੋਗੀ ਕਹਿ ਭਾਣੇ ਸਭ ਰੋਗੀ ਅੰਧੇਰੇ ਦਾ ਕੰਮ ਕੀ ਹੈ ਪਛਾਣ ਗਵਾ ਦੇਣਾ ਤੇ ਚਾਨਣੇ ਦਾ ਕੰਮ ਹੈ ਪਛਾਣ ਕਰਾ ਦੇਣਾ ਪਿੱਛੇ ਵੀ ਬੇਨਤੀ ਕੀਤੀ ਸੀ ਮਨੁੱਖ ਜਦ ਆਪ ਅੰਨਾ ਹੁੰਦਾ ਏ ਉਹਨੂੰ ਲੱਗਦਾ ਸਾਰੇ ਅੰਨੇ ਨੇ ਕਿਸੇ ਨੂੰ ਕੁਝ ਨਹੀਂ ਨਜ਼ਰ ਆ ਰਿਹਾ ਪਰ ਮਾਲਕ ਵਾਹਿਗੁਰੂ ਸਭ ਕੁਝ ਵੇਖ ਰਿਹਾ ਸਾਡੇ ਹਰ ਇੱਕ ਪਾਪ ਨੂੰ ਵੇਖ ਰਿਹਾ ਹੈ ਤੇ ਸਾਨੂੰ ਗੁਰੂ ਵਾਜਾਂ ਮਾਰ ਕੇ ਕਹਿ ਰਿਹਾ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਤੇ ਫਿਰ ਕਿਉਂ ਪਾਪ ਕਮਾਈਐ ਸਾਹਿਬ ਕਹਿੰਦੇ ਪਾਪ ਨਹੀਂ ਕਮਾਉਣੇ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਕਿਰਤ ਹੁੰਦੀ ਹੈ ਇੱਕ ਕਿਰਤ ਦਾ ਅਰਥ ਹੁੰਦਾ ਜੋ ਕੁਝ ਕਰਮ ਅਸੀਂ ਕਰ ਰਹੇ ਹਾਂ ਸੁਕ੍ਰਿਤ ਦਾ ਮਤਲਬ ਚੰਗੀ ਕਿਰਤ ਸਾਡੀ ਕਿਰਤ ਹੀ ਭਗਤੀ ਬਣ ਜਾਵੇ ਕਈ ਵਾਰੀ ਦਾਸ ਸੋਚਦਾ ਹੈ ਕਿਤਨੀ ਮਹਾਨ ਕਿਰਪਾ ਮਾਲਕ ਵਾਹਿਗੁਰੂ ਜੀ ਨੇ ਸਾਡੇ ਉੱਤੇ ਕੀਤੀ ਗੁਰੂ ਦਰਬਾਰ ਦਾ ਹੈੱਡ ਗ੍ਰੰਥੀ ਬਣਾ ਦਿੱਤਾ ਗ੍ਰੰਥੀ ਸੇਵਾਦਾਰ ਬਣਾ ਦਿੱਤਾ ਗੁਰੂ ਦਰਬਾਰ ਦੇ ਚ ਕਿਰਤ ਵੀ ਦੇ ਦਿੱਤੀ ਨਾਲ ਕੀਰਤ ਵੀ ਦੇ ਦਿੱਤੀ ਤੇ ਇਉਂ ਅਸੀਂ ਘਰ ਵਿੱਚ ਰਹਿੰਦਿਆਂ ਹੋਇਆਂ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਜੇ ਗੁਰੂ ਨੂੰ ਨੇੜੇ ਕਰਕੇ ਆਪਣੇ ਘਰ ਵਿੱਚੋਂ ਤੇ ਆਪਣੇ ਹਿਰਦੇ ਘਰ ਵਿੱਚੋਂ ਵੇਖ ਲਈਏ ਤੇ ਫਿਰ ਸਾਡੀ ਕਿਰਤ ਬਹੁਤ ਚੰਗੀ ਹੋ ਜਾਵੇਗੀ ਯਾਦ ਰੱਖਣਾ ਦੁਕਾਨ ਉੱਤੇ ਬੈਠਾ ਹੋਇਆ ਮਨੁੱਖ ਜੇ ਕਿਤੇ ਉਹਨੂੰ ਪਤਾ ਹੋਵੇ ਮਾਲਕ ਵਾਹਿਗੁਰੂ ਵੇਖ ਰਿਹਾ ਹੇਰਾ ਫੇਰੀ ਥੋੜਾ ਕਰ ਸਕੇਗਾ ਜੇ ਕਿਤੇ ਜੀਵਨ ਦੇ ਚ ਕਿਸੇ ਨਾਲ ਧੋਖਾ ਕਰਨਾ ਚਾਹ ਰਿਹਾ ਨਹੀਂ ਕਰ ਸਕੇਗਾ ਕਿਉਂਕਿ ਉਹਨੂੰ ਪਤਾ ਹੈ ਮਾਲਕ ਵਾਹਿਗੁਰੂ ਵੇਖ ਰਿਹਾ ਤੇ ਸਾਹਿਬ ਕਹਿੰਦੇ ਨੇ ਸਭ ਤੋਂ ਚੰਗੀ ਕਿਰਤ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਤੂੰ ਹਰ ਇੱਕ ਕਿਰਤ ਦੇ ਨਾਲ ਮਾਲਕ ਵਾਹਿਗੁਰੂ ਜੀ ਦਾ ਨਾਮ ਸ਼ਾਮਿਲ ਕਰ ਲੈ ਫਿਰ ਤੂੰ ਨਰਕਾਂ ਵਿੱਚ ਨਹੀਂ ਜਾਵੇਂਗਾ ਤੇਰੀ ਅਵਸਥਾ ਉਹ ਬਣ ਜਾਵੇਗੀ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਵੂ ਰਾਧਾ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ ਇਹ ਗੁਰੂ ਕਾ ਪ੍ਰਸ਼ਾਦ ਇਹ ਜੋ ਕਿਰਪਾ ਸਾਨੂੰ ਪ੍ਰਾਪਤ ਹੋ ਰਹੀ ਹੈ ਇਹਦੇ ਰਾਹੀਂ ਅਸੀਂ ਉਸ ਅਵਸਥਾ ਤੇ ਪਹੁੰਚ ਜਾਵਾਂਗੇ ਕਿ ਫਿਰ ਨਰਕ ਦਾ ਡਰ ਨਹੀਂ ਰਹਿ ਜਾਵੇਗਾ ਨਹੀਂ ਤੇ ਜਿਉਂਦਿਆਂ ਜੀ ਨਰਕ ਬਣਿਆ ਹੋਇਆ ਜਿੱਥੇ ਇਸਤਰੀ ਪੁਰਖ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ ਇਹ ਤਾਂ ਨਰਕ ਹੈ ਨਹੀਂ ਤਾਂ ਆਗਿਆਕਾਰੀ ਸੁੱਤ ਅਰ ਮਿੱਠ ਬੋਲੜੀ ਨਾਰ ਧਨ ਆਪਣੇ ਸੰਤੋਖ ਮਨ ਇਹੋ ਸੁਰਗ ਵਿਚਾਰ ਕਿਸਨੇ ਵੇਖਿਆ ਉਹ ਉੱਪਰ ਦਾ ਸੁਰਗ ਕਲਪਨਾਵਾਂ ਨੇ ਅਸਲ ਵਿੱਚ ਜੀਵਨ ਦਾ ਹੀ ਇਹ ਨਰਕ ਸੁਰਗ ਅਸੀਂ ਵੇਖ ਰਹੇ ਹਾਂ ਜਿਸ ਘਰ ਦੇ ਚ ਔਲਾਦ ਆਗਿਆਕਾਰੀ ਨਹੀਂ ਹਰ ਵੇਲੇ ਮਾਂ ਬਾਪ ਨਾਲ ਝਗੜਾ ਕਰਦੀ ਹੈ ਤੇ ਜੀਵਨ ਨਰਕ ਬਣਿਆ ਹੋਇਆ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਹੈ ਤੇ ਤੁਸੀਂ ਵੇਖੋ ਲੋਕ ਕਹਿ ਨਹੀਂ ਦਿੰਦੇ ਕੋਈ ਭੈਣ ਕਹਿ ਦਿੰਦੀ ਹੈ ਮੈਂ ਤੇ ਨਰਕ ਦੀ ਜ਼ਿੰਦਗੀ ਜੀ ਰਹੀ ਹਾਂ ਕੋਈ ਬੰਦਾ ਕਹਿ ਦਿੰਦਾ ਹੈ ਜੀ ਮੈਂ ਤੇ ਨਰਕ ਭੋਗ ਰਿਹਾ ਕਿਉਂ ਨਰਕ ਭੋਗ ਰਿਹਾ ਬਈ ਕਿਉਂਕਿ ਕਲੇਸ਼ ਨੇ ਕਿਉਂਕਿ ਝਗੜੇ ਨੇ ਕਿਉਂਕਿ ਕਰਮ ਮਾੜੇ ਨੇ ਤੇ ਜਿੱਥੇ ਕਰਮ ਮਾੜੇ ਨੇ ਉੱਥੇ ਨਰਕ ਬਣ ਜਾਂਦਾ ਹੈ ਤੇ ਸਾਹਿਬ ਕਹਿੰਦੇ ਜੇ ਤੇਰੇ ਕਰਮ ਚੰਗੇ ਹੋ ਜਾਣਗੇ ਤੇ ਫੇਰ ਤੂੰ ਨਰਕਾਂ ਵਿੱਚ ਨਹੀਂ ਜਾਵੇਂਗਾ ਨਾ ਇੱਥੇ ਨਰਕ ਹੋਵੇਗਾ ਨਾ ਤੇਰੇ ਲਈ ਉੱਥੇ ਨਰਕ ਹੋਵੇਗਾ
ਆਠ ਪਹਿਰ ਹਰ ਨਾਮ ਸਿਮਰੋ ਚੱਲੇ ਤੀਰੇ ਸਾਥੇ
ਅੱਠੋਂ ਪਹਿਰ ਮਾਲਕ ਵਾਹਿਗੁਰੂ ਜੀ ਦਾ ਨਾਮ ਸਿਮਰੋ ਨਾਮ ਜਪੋ ਕਿਉਂਕਿ ਇਹ ਤੇਰੇ ਨਾਲ ਜਾਵੇਗਾ ਇਸ ਭੇਤ ਨੂੰ ਸਮਝ ਲੈਣਾ ਕਈ ਵਾਰੀ ਕਿਹਾ ਜਾਂਦਾ ਹੈ ਸਰਪਮਣੀ ਗਜਮਣੀ ਚਿੰਤਾਮਣੀ ਇਹ ਕੁਝ ਮਣੀਆਂ ਕਹੀਆਂ ਜਾਂਦੀਆਂ ਨੇ ਤੇ ਲੋਕ ਖਤਰੇ ਸਹੇੜ ਕੇ ਵੀ ਇਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਭੁਲੇਖਾ ਹੈ ਕਿ ਵੀ ਘਰ ਦੇ ਚ ਜਿੱਥੇ ਮਣੀ ਹੋਵੇਗੀ ਉੱਥੇ ਦੁਨੀਆਂ ਦੇ ਸਾਰੇ ਸੁੱਖ ਦੌੜ ਕੇ ਆਉਣਗੇ ਖਜ਼ਾਨੇ ਦੌਲਤ ਪਰ ਸਾਹਿਬ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਪਹਿਲੀ ਗੱਲ ਤਾਂ ਇਹ ਮਣੀਆਂ ਕਿਸੇ ਨੇ ਵੇਖੀਆਂ ਹੀ ਨਹੀਂ ਵੀ ਸੱਪ ਮਣੀ ਸਰਪ ਮਣੀ ਜਾਂ ਗਜ ਹਾਥੀ ਦੇ ਸਿਰ ਵਿੱਚੋਂ ਨਿਕਲਣ ਵਾਲੀ ਮਣੀ, ਜਾਂ ਚਿੰਤਾ ਮਣੀ ਹੱਥ ਉੱਤੇ ਰੱਖ ਕੇ ਚਿੰਤਨ ਕਰੋ, ਜੋ ਕਹੋ ਉਹ ਪ੍ਰਾਪਤ ਹੋ ਜਾਵੇ। ਦਾਸ ਨੇ ਵੀ ਹਜ਼ਾਰਾਂ ਬੰਦਿਆਂ ਤੋਂ ਪੁੱਛਿਆ, ਪਰ ਅੱਜ ਤੱਕ ਪਤਾ ਨਹੀਂ ਲੱਗਾ ਵੀ ਕਿਸੇ ਨੇ ਵੇਖੀ ਹੈ ਮਣੀ। ਕੁਝ ਕਾਲਪਨਿਕ ਗੱਲਾਂ ਜਿਨ੍ਹਾਂ ਨੂੰ ਮਿਥਿਆਸ ਨੂੰ ਅਸੀਂ ਸੱਚ ਸਮਝ ਲੈਂਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਛੱਡੋ ਇਹਨਾਂ ਮਣੀਆਂ ਨੂੰ, ਮੈਂ ਇੱਕ ਮਣੀ ਤੁਹਾਨੂੰ ਦਿੰਦਾ ਹਾਂ, ਉਹ ਮਣੀ ਹੈ ਸੁਖ ਮਣੀ, ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜਿਹਦੇ ਘਰ ਚ ਸੁਖਮਨੀ ਪੜ੍ਹੀ ਜਾ ਰਹੀ ਹੈ, ਜਿਸ ਘਰ ਦੇ ਚ ਸੁੱਖਾਂ ਦੀ ਮਣੀ ਇਹ ਬਾਣੀ ਅਪਣਾਈ ਜਾ ਰਹੀ ਹੈ, ਜੋ ਸੁਣ ਰਿਹਾ ਏ, ਉਸ ਤੋਂ ਕੋਈ ਖੋ ਨਹੀਂ ਸਕਦਾ। ਪਹਿਲੀ ਗੱਲ ਤੇ ਉਹ ਮਣੀਆਂ ਹਨ ਨਹੀਂ, ਪਰ ਜੇ ਹੋਣ ਵੀ ਡਰ ਲੱਗਿਆ ਰਹਿੰਦਾ ਨਾ ਵੀ ਪੁੱਤਰ ਖੋ ਲਵੇ, ਪਤੀ ਖੋ ਲਵੇ, ਚੋਰ ਲੁਟੇਰਾ ਕੋਈ ਆ ਜਾਵੇ, ਲੁੱਟ ਕੇ ਲੈ ਜਾਵੇ। ਪਰ ਇਹ ਮਣੀ, ਇਹ ਕਿਹੜੀ ਮਣੀ ਹੈ, ਇਹਦੇ ਉੱਤੇ ਕੋਈ ਦਾਵਾ ਪੇਸ਼ ਨਹੀਂ ਕਰ ਸਕਦਾ। ਉਹ ਮਣੀਆਂ ਤੇ ਮਰਗਿਆਂ ਤੋਂ ਪਿੱਛੋਂ ਤਾਂ ਇੱਥੇ ਰਹਿ ਹੀ ਜਾਣਗੀਆਂ, ਪਰ ਕਹਿੰਦੇ ਮਰਗਿਆਂ ਤੋਂ ਪਿੱਛੋਂ ਵੀ ਇੱਥੇ ਨਹੀਂ ਰਹੇਗੀ, ਇਹ ਨਾਲ ਹੀ ਜਾਵੇਗੀ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ, ਇਹਨੂੰ ਭਾਏ ਅੱਗ ਸਾੜ ਨਹੀਂ ਸਕਦੀ, ਜਲ ਡੁਬੋ ਨਹੀਂ ਸਕਦਾ ਤੇ ਚੋਰ ਚੁਰਾ ਨਹੀਂ ਸਕਦਾ। ਇਹ ਜੋ ਤੁਸੀਂ ਗੁਰੂ ਦੇ ਬਚਨ ਕਮਾ ਰਹੇ ਹੋ, ਸਾਹਿਬ ਕਹਿੰਦੇ ਆਠ ਪੈਰ ਹਰ ਨਾਮ ਸਿਮਰੋ, ਇਹ ਨਾਮ ਨੂੰ ਸਿਮਰਨਾ, ਇੱਕ ਨਾਮ ਨੂੰ ਸਿਮਰਨਾ, ਵਾਹਿਗੁਰੂ ਵਾਹਿਗੁਰੂ ਕਰਨਾ। ਹੁਣ ਬੇਸ਼ੱਕ ਅਸੀਂ ਵਾਹਿਗੁਰੂ ਕਰਦੇ ਰਹੀਏ, ਬੇਸ਼ੱਕ ਰਾਮ ਰਾਮ ਕਹਿੰਦੇ ਰਹੀਏ, ਰਹੀਮ ਰਹੀਮ ਕਹਿੰਦੇ ਰਹੀਏ, ਪਰ ਜੇ ਰਹਿਮ ਅੰਦਰ ਪੈਦਾ ਨਾ ਹੋਇਆ, ਨਾਮ ਕਾਹਦਾ ਜਪਿਆ। ਜੋ ਨੇੜੇ ਵੇਖਣਾ ਹੈ ਵਾਹਿਗੁਰੂ ਜੀ ਨੂੰ, ਜੋ ਪੂਰੀ ਸ੍ਰਿਸ਼ਟੀ ਚ ਰਮਿਆ ਹੋਇਆ ਰਾਮ, ਜੇ ਰਾਮ ਰਾਮ ਕਹਿੰਦਿਆਂ ਇਹ ਹੀ ਸਮਝ ਨਾ ਆਈ, ਅੱਜ ਵੀ ਹਿੰਦੂ ਨਾਲ ਵੈਰ, ਅੱਜ ਵੀ ਮੁਸਲਮਾਨ ਨਾਲ ਵੈਰ, ਅੱਜ ਵੀ ਸਿੱਖ ਈਸਾਈ ਨਾਲ ਭੇਤ, ਫਿਰ ਕਿੱਥੇ ਸਮਝਿਆ ਕਿ ਸਾਰਿਆਂ ਦੇ ਚ ਰਾਮ ਹੈ, ਕਿੱਥੇ ਸਮਝਿਆ ਕਿ ਸਾਰਿਆਂ ਦੇ ਚ ਰਹੀਮ ਹੈ। ਫਿਰ ਤੇ ਦੁਨੀਆਂ ਚ ਸ਼ਾਂਤੀ ਹੋ ਜਾਣੀ ਚਾਹੀਦੀ ਹੈ, ਪਿਆਰ ਸਤਿਕਾਰ ਵੱਧ ਜਾਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਵਿੱਚੋਂ ਪਰਮਾਤਮਾ ਨੂੰ ਵੇਖਣਾ, ਪਰ ਨਹੀਂ ਵੇਖਿਆ ਹੈ। ਇਸ ਕਰਕੇ ਇਹ ਭੁਲੇਖੇ ਪੈ ਰਹੇ ਨੇ ਤੇ ਸਾਹਿਬ ਕਹਿੰਦੇ ਨੇ, ਜੇ ਤੂੰ ਮਾਲਕ ਵਾਹਿਗੁਰੂ ਜੀ ਦਾ ਨਾਮ ਜਪੇਗਾ ਤੇ ਤੈਨੂੰ ਪਤਾ ਲੱਗ ਜਾਵੇਗਾ ਕਿ ਨਾਮ ਹੈ ਕੀ। ਜੇ ਤੂੰ ਕਥਾ ਨੂੰ ਸਮਝੇਗਾ ਤਾਂ ਤੈਨੂੰ ਪਤਾ ਲੱਗੇਗਾ ਕਿ ਵਾਹਿਗੁਰੂ ਜੀ ਦਾ ਨਾਮ ਜਪਣਾ ਕੀ ਹੈ। ਫਿਰ ਵਾਕ ਚ ਵਾਹ ਨਿਕਲ ਜਾਵੇਗੀ, ਵਾਹਿਗੁਰੂ ਤੂੰ ਏਡਾ ਬੇਅੰਤ ਹੈ, ਵਾਹਿਗੁਰੂ ਤੂੰ ਏਡੀ ਵੱਡੀ ਦੁਨੀਆਂ ਨੂੰ ਚਲਾ ਰਿਹਾ, ਪਾਲ ਰਿਹਾ। ਫਿਰ ਇਹ ਸਿਮਰਨ, ਸਿਮਰਨ ਦਾ ਅਰਥ ਹੁੰਦਾ ਯਾਦ, ਸਾਡੀ ਯਾਦਾਂ ਚ ਵਸ ਜਾਣਾ। ਪਤਾ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਿਉਂ ਕਹਿਣਾ ਹੈ, ਜੋ ਰਿਪੀਟ ਕਰਨਾ ਨਾ ਬਾਰ ਬਾਰ ਕਹਿਣਾ ਹੈ। ਜਿਸ ਦਾ ਵੀ ਨਾਮ ਤੁਸੀਂ ਜ਼ੁਬਾਨ ਨਾਲ ਬਾਰ ਬਾਰ ਲੈਂਦੇ ਹੋ ਨਾ, ਉਹ ਤੁਹਾਡੇ ਦਿਲ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ, ਉਹ ਤੁਹਾਡੇ ਅੰਦਰ ਵਸ ਜਾਂਦਾ। ਜਿੱਦਾਂ ਮਾਂ ਬੱਚੇ ਦਾ ਨਾਮ ਬਾਰ ਬਾਰ ਪੁਕਾਰਦੀ ਹੈ, ਤੈਨੂੰ ਬੱਚਾ ਅੰਦਰ ਬਹੁਤ ਪਿਆਰਾ ਲੱਗਣ ਲੱਗ ਜਾਂਦਾ ਹੈ। ਕਹਿੰਦੇ ਬਿਲਕੁਲ ਇਉਂ, ਕੋਈ ਬੇਟੀ ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਜਿਸ ਬੇਟੀ ਦਾ ਪਿਆਰ ਆਪਣੇ ਪਿਤਾ ਨਾਲ ਬਹੁਤ ਜ਼ਿਆਦਾ ਹੁੰਦਾ ਹੈ, ਉਹਨੂੰ ਪਿਤਾ ਅੰਦਰ ਪਿਆਰਾ ਲੱਗਣ ਲੱਗ ਜਾਂਦਾ ਹੈ। ਬਿਲਕੁਲ ਇਉਂ, ਜਦ ਹਰ ਵੇਲੇ ਅਸੀਂ ਵਾਹਿਗੁਰੂ ਪਿਤਾ ਨੂੰ ਯਾਦ ਕਰਾਂਗੇ, ਉਹ ਸਾਡੇ ਨੇੜੇ ਨਜ਼ਰ ਆਵੇਗਾ ਤੇ ਉਹ ਸਾਨੂੰ ਪਿਆਰਾ ਲੱਗਣ ਲੱਗ ਜਾਵੇਗਾ।
ਭੱਜ ਸਾਧ ਸੰਗਤ ਸਦਾ ਨਾਨਕ, ਮਿਟਹੇ ਦੁੱਖ ਕਮਾਤੇ।
ਭੱਜ ਸਾਧ ਸੰਗਤ, ਭੱਜ ਦਾ ਅਰਥ ਹੁੰਦਾ ਜਪ, ਉਹਨੂੰ ਯਾਦ ਕਰ, ਸਾਧ ਸੰਗਤ ਚ ਜੁੜ ਕੇ ਸਦਾ ਹੀ ਉਹਨੂੰ ਚੇਤੇ ਕਰ। ਨਾਨਕ ਮਿਟਹੇ ਦੁੱਖ ਕਮਾਤੇ, ਦੁੱਖ ਦਾ ਅਰਥ ਹੁੰਦਾ ਪਾਪ। ਕਹਿੰਦੇ ਜੇ ਜ਼ਿੰਦਗੀ ਚ ਤੂੰ ਕੁਝ ਪਾਪ ਕਮਾ ਵੀ ਲੈ ਨੇ ਨਾ, ਤੇ ਭਲਿਆ ਉਹ ਸਾਰੇ ਪਾਪ ਖਤਮ ਹੋ ਜਾਣਗੇ, ਜੇ ਕਿਤੇ ਤੂੰ ਗੁਰੂ ਦੀ ਰਾਹੀਂ ਸਾਧ ਸੰਗਤ ਚ ਜੁੜ ਕੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੇਗਾ।
ਵਲ ਵੰਚ ਕਰ ਉਧਰ ਭਰ ਹੇ ਮੂਰਖ ਗਾਵਾਰਾ।
ਕਹਿੰਦੇ ਵਲ ਵੰਚ, ਛਲ ਕਰਕੇ, ਕਪਟ ਕਰਕੇ ਤੂੰ ਉਧਰ ਭਰਨ ਲਈ, ਪੇਟ ਭਰਨ ਲਈ ਐ ਮੂਰਖ ਗਾਵਾਰ ਇਹੋ ਜੇ ਕਰਮ ਕਰਦਾ ਹੈ ਕਿ ਤੈਨੂੰ ਪਤਾ ਨਹੀਂ, ਤੂੰ ਭੁੱਲ ਗਿਆ ਹੈ।
ਸਭ ਕਿਛ ਦੇ ਰਹੇ ਆ ਹਰ ਦੇਵਨ ਹਾਰਾ।
ਤੂੰ ਭੁੱਲ ਗਿਆ ਸਭ ਕੁਛ ਦੇ ਰਿਹਾ ਹਰ ਦੇਵਨ ਹਾਰਾ, ਉਹਨੇ ਸਭ ਕੁਛ ਦੇ ਕੇ ਤੈਨੂੰ ਭੇਜਿਆ ਏ। ਤੂੰ ਬੇਸ਼ੱਕ ਭੁੱਲ ਗਿਆ, ਤੂੰ ਵਾਅਦਾ ਕੀਤਾ ਸੀ ਵਾਹਿਗੁਰੂ ਜੀ ਨਾਲ, ਅਸਨ ਬਸਨ ਸੰਗ ਲੀਨੇ ਔ ਬਚਨ ਕੀਨੇ ਜਨਮ ਲੈ ਸਾਧ ਸੰਗ ਸ੍ਰੀ ਗੁਰੂ ਅਰਾਧ ਹੈ। ਤੂੰ ਖਾਣਾ ਕੱਪੜਾ ਮੰਗਿਆ ਮਾਲਕ ਵਾਹਿਗੁਰੂ ਜੀ ਤੋਂ, ਵਾਹਿਗੁਰੂ ਤੂੰ ਮੈਨੂੰ ਖਾਣਾ ਕੱਪੜਾ ਦੇ ਜਾਈ ਤੇ ਮੈਂ ਸੰਸਾਰ ਚ ਜਨਮ ਲੈ ਕੇ ਤੇਰੇ ਨਾਮ ਨੂੰ ਅਰਾਧਾਂਗਾ। ਪਰ ਹੋਇਆ ਕੀ, ਇਹ ਆਏ ਦਾਤਾ ਬਿਸਰਾਏ ਦਾਸੀ ਲਪਟਾਏ ਪੰਚ ਦੂਪੂਤ ਦੂਤ ਭੂਤ ਪਰਮਤ ਅਸਾਧ ਹੈ। ਕਹਿੰਦੇ ਇੱਥੇ ਆ ਕੇ ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੱਤਾ, ਮਾਇਆ ਦਾਸੀ ਦਾ ਪ੍ਰਭਾਵ ਕਬੂਲ ਕਰ ਲਿਆ, ਪਰ ਮਾਲਕ ਵਾਹਿਗੁਰੂ ਜੀ ਨੇ ਨਹੀਂ ਵਿਸਾਰਿਆ। ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਕਹਿੰਦੇ ਉਹਨੇ ਤੈਨੂੰ ਪੈਦਾ ਕੀਤਾ ਤੇ ਪਹਿਲਾਂ ਹੀ ਤੇਰੀ ਮਾਂ ਕੋਲ ਅੰਮ੍ਰਿਤ ਦੁੱਧ ਭੇਜ ਦਿੱਤਾ। ਉਹ ਏਡਾ ਵੱਡਾ ਦਾਤਾ, ਤੇਰਾ ਦਾਨ ਹੈ ਕੀਮਤ ਨਾ ਪਵੈ ਤਿਸ ਦਾਤਾ ਕੌਣ ਸ਼ੁਮਾਰ। ਕਹਿੰਦੇ ਉਹ ਮਾਲਕ ਵਾਹਿਗੁਰੂ ਜੀ ਦੇ ਕੀਤੇ ਦਾਨ ਦਾ ਕੋਈ ਅੰਤ ਨਹੀਂ ਪੈ ਸਕਦਾ। ਉਹਨੇ ਇੱਕੋ ਵਾਰੀ ਖਜ਼ਾਨੇ ਭਰ ਦਿੱਤੇ ਨੇ, ਉਹਨੇ ਹਵਾ ਬਣਾਈ, ਉਹਨੂੰ ਬਾਰ ਬਾਰ ਬਣਾਉਣ ਦੀ ਲੋੜ ਥੋੜਾ, ਉਹਨੇ ਇੱਕੋ ਵਾਰੀ ਬਣਾ ਦਿੱਤੀ। ਪੂਰੀ ਦੁਨੀਆ ਆਕਸੀਜਨ ਲੈ ਰਹੀ ਹੈ, ਸਾਹ ਲੈ ਰਹੀ ਹੈ, ਉਹ ਮੁੱਕਦੀ ਨਹੀਂ ਹੈ। ਅਮੀਰ ਗਰੀਬ ਜੈਸੇ ਰਾਜ ਰੰਗ ਕੋ ਲਾਗੈ ਤੁਲਪਮਾਨ, ਪਰ ਦੁਨਿਆਵੀ ਦਾਤਾ ਕੋਈ ਇੱਕ ਡਾਕਟਰ ਸਿਲੰਡਰ ਭਰਵਾਉਂਦਾ ਤੇ ਕਿਸੇ ਰੋਗੀ ਮਰੀਜ਼ ਨੂੰ ਆਕਸੀਜਨ ਲਾਉਂਦਾ, ਥੋੜ੍ਹੀ ਦੇਰ ਤੋਂ ਬਾਅਦ ਸਿਲੰਡਰ ਖਾ ਲਈ ਦੁਨਿਆਵੀ ਖਜ਼ਾਨਾ, ਤੇ ਫਿਰ ਵੱਡਾ ਸਾਰਾ ਬਿੱਲ ਵੀ ਦੇ ਦਿੰਦਾ। ਅੱਜ ਤੱਕ ਵਾਹਿਗੁਰੂ ਨੇ ਸਾਨੂੰ ਕੋਈ ਬਿੱਲ ਭੇਜਿਆ? ਤੁਸੀਂ ਵੇਖੋ ਪਾਣੀ, ਉਹ ਕਾਰਪੋਰੇਸ਼ਨ ਵਾਲੇ ਸ਼ਹਿਰਾਂ 'ਚ ਪਾਣੀ ਵੰਡਦੇ ਨੇ, ਟੰਕੀ ਭਰਦੇ ਨੇ ਤੇ ਸ਼ਾਮ ਤੱਕ ਖਾਲੀ ਫਿਰ ਦੁਬਾਰਾ ਭਰਨੀ ਪਏਗੀ, ਦੁਨਿਆਵੀ ਖਜ਼ਾਨਾ। ਪਰ ਮਾਲਕ ਵਾਹਿਗੁਰੂ ਨੇ ਇੰਨਾ ਪਾਣੀ ਬਣਾ ਦਿੱਤਾ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਉਹਨੇ ਸਮੁੰਦਰ ਦਰਿਆ ਧਰਤੀ ਦੇ ਹੇਠਾਂ ਪਾਣੀ ਭਰ ਦਿੱਤਾ। ਜਿਤਨਾ ਮਰਜ਼ੀ ਵਰਤੋ ਕਿਤੇ ਘਟਣ 'ਚ ਆਉਂਦਾ ਹੈ। ਉਹਨੇ ਬੀਜ ਬਣਾਇਆ, ਇੱਕੋ ਵਾਰੀ ਬਣਾ ਦਿੱਤਾ, ਬਾਰ ਬਾਰ ਬਣਾਉਣ ਦੀ ਲੋੜ ਥੋੜਾ। ਤੁਸੀਂ ਕਣਕ ਦਾ ਗੇਹੂੰ ਦਾ ਬੀਜ ਪਾਓ, ਕਈ ਬੀਜ ਵਾਪਸ ਲੈ ਲਓ, ਚੌਲਾਂ ਦਾ ਬੀਜ ਪਾਓ, ਕਈ ਬੀਜ ਵਾਪਸ ਲੈ ਲਓ। ਕਹਿੰਦੇ ਉਹ ਏਡਾ ਵੱਡਾ ਦਾਤਾ ਏ, ਉਹਦੇ ਕੀਤੇ ਦਾਨ ਦਾ ਕੋਈ ਅੰਤ ਹੀ ਨਹੀਂ ਪੈ ਸਕਦਾ। ਪਰ ਭਲਿਆ ਤੂੰ ਭੁਲਾ ਦਿੱਤਾ ਹੈ, ਤੂੰ ਸੋਚਦਾ ਹੈ ਕਿ ਮੈਂ ਹੇਰਾ ਫੇਰੀ ਕਰਾਂਗਾ ਤਾਂ ਖਾ ਸਕਾਂਗਾ, ਨਹੀਂ, ਉਹਦੇ ਉੱਤੇ ਵਿਸ਼ਵਾਸ ਰੱਖ। ਹੁਣ ਜਾ ਕੇ ਸਮਝ ਆਈ ਹੈ ਕਥਾ ਕਰਦਿਆਂ ਕਰਦਿਆਂ, ਸਾਡੇ ਹੱਥ ਤੇ ਧਰਿਆ ਤੇ ਕੋਈ ਖੋ ਸਕਦਾ ਹੈ, ਸਾਡੇ ਭਾਗਾਂ ਦਾ ਕਦੀ ਕੋਈ ਨਹੀਂ ਖੋ ਸਕਦਾ। ਜੇ ਹੱਥ ਤੇ ਰੱਖਿਆ ਵੀ ਕੋਈ ਖੋ ਲਵੇ, ਸਾਡੇ ਭਾਗਾਂ 'ਚ ਮੁੜ ਕੇ ਫੇਰ ਆ ਜਾਵੇਗਾ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਲਿਆ ਤੂੰ ਕਿਉਂ ਘਬਰਾਉਂਦਾ ਹੈ?
ਦਾਤਾਰ ਸਦਾ ਦਇਆਲ ਸਵਾਮੀ, ਕਾਏ ਮਨੋ ਵਿਸਾਰੀਐ।
ਦਾਤਾਰ ਸਦਾ ਦਇਆਲ ਸਵਾਮੀ, ਉਹ ਸਦਾ ਹੀ ਸਵਾਮੀ ਹੈ, ਉਹ ਮਾਲਕ ਹੈ, ਉਹ ਦਾਤਾ ਦੇਣ ਵਾਲਾ ਹੈ, ਉਹਨੂੰ ਕਿਉਂ ਮਨੋ ਵਿਸਾਰਦਾ ਹੈ?
ਮਿਲ ਸਾਧ ਸੰਗੇ ਭਜ ਨਿਸੰਗੇ, ਕੁੱਲ ਸਮੂਹਾ ਤਾਰੀਐ।
ਕਹਿੰਦੇ ਸਾਧ ਸੰਗਤ 'ਚ ਰਲ ਕੇ ਭਜ ਨਿਸੰਗੇ, ਨਿਸੰਗੇ ਸੰਗ ਲਾ ਕੇ, ਸ਼ਰਮ ਛੱਡ ਕੇ। ਪਰ ਦੁਨੀਆਂ ਦੀ ਫਿਤਰਤ, ਸਾਡੀ ਫਿਤਰਤ, ਹਰ ਜਗ੍ਹਾ ਅਸੀਂ ਸ਼ਰਮ ਲਾਹ ਦਿੰਦੇ ਹਾਂ। ਨਿੰਦਾ ਚੁਗਲੀ ਕਰਨੀ ਹੋਵੇ, ਉੱਚਾ ਬੋਲਣਾ ਹੋਵੇ, ਕੂੜ ਬੋਲਣਾ ਹੋਵੇ, ਕੋਈ ਸੰਗ ਨਹੀਂ। ਪਰ ਗੁਰੂ ਦਰਬਾਰ 'ਚ ਕਹਿ ਦਿਓ ਨਾ, ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ, ਇੱਕ ਵਾਰੀ ਫਿਰ ਗੱਜ ਕੇ ਆਖੋ ਸੰਗ ਛੱਡ ਕੇ। ਇਸ ਤਰ੍ਹਾਂ ਸੰਗ ਨੂੰ ਲਾਹ ਕੇ, ਸ਼ਰਮ ਨੂੰ ਲਾਹ ਕੇ, ਗੱਜ ਕੇ ਵਾਹਿਗੁਰੂ ਦਾ ਨਾਮ ਬੁਲਾਇਆ ਕਰੋ, ਗੱਜ ਕੇ ਫਤਿਹ ਬੁਲਾਇਆ ਕਰੋ। ਹੈਰਾਨ ਹੁੰਦੇ ਹਾਂ, ਸਾਨੂੰ ਤਾਂ ਗੁਰੂ ਦਾ ਹੁਕਮ ਰਹਿਤ ਨਾਮਾ ਆ ਗਿਆ, ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ, ਪਰ ਫਤਿਹ ਸਾਡੇ ਸੰਗ ਵਿੱਚੋਂ, ਗਲੇ ਵਿੱਚੋਂ ਨਿਕਲਦੀ ਨਹੀਂ। ਵਾਹਿਗੁਰੂ ਜੀ ਦਾ ਨਾਮ ਗਲੇ ਵਿੱਚੋਂ ਨਿਕਲਦਾ ਹੀ ਨਹੀਂ, ਕਿਉਂਕਿ ਇੱਥੇ ਸਾਨੂੰ ਸੰਗ ਬਹੁਤ ਲੱਗਦੀ ਹੈ। ਪਰ ਸਾਹਿਬ ਕਹਿੰਦੇ ਕਿ ਮਾਲਕ ਵਾਹਿਗੁਰੂ ਜੀ ਦਾ ਨਾਮ ਜਪ ਮਿਲ ਸਾਧ ਸੰਗੇ ਭਜ ਨਿਸੰਗੇ, ਤੇ ਫਿਰ ਕੀ ਹੋਵੇਗਾ, ਕੁੱਲ ਸਮੂਹਾ ਤਾਰੀ ਹੈ, ਸਾਰੀ ਕੁਲਾਂ ਦੀਆਂ ਕੁਲਾਂ ਤੇਰੀਆਂ ਤਰ ਜਾਣਗੀਆਂ। ਕਮਾਲ ਦੀ ਬਰਕਤ, ਕੈਸੀ ਬਰਕਤ ਹੈ ਦਾਸ ਨੇ ਇਹ ਪਿਛਲੇ ਵਾਰੀ ਪਿਛਲੇ ਮਹੀਨੇ ਇਹ ਅਰਜ਼ ਕੀਤੀ ਸੀ ਇੱਥੋਂ ਹੀ ਕਿ ਗੁਰੂ ਰਾਮਦਾਸ ਸਾਹਿਬ ਜੀ ਵਰਗੀ ਕੁੱਲ ਕਿਉਂ ਤਰ ਗਈ। ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਨਾਮ ਜਪਿਆ, ਗੁਣ ਵਿਹਾਜੇ ਸੇਵਾ ਕੀਤੀ ਤੇ ਉਸ ਕੁੱਲ ਦੇ ਵਿੱਚ ਸੱਤ ਗੁਰੂ, ਚਾਰ ਸਾਹਿਬਜ਼ਾਦੇ ਤੇ ਉਸ ਕੁੱਲ ਦੇ ਵਿੱਚ ਕਿਤਨੀਆਂ ਮਹਾਨ ਸ਼ਕਤੀਆਂ। ਪਿਛਲੇ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕੁੱਲਾਂ ਦੀਆਂ ਕੁੱਲਾਂ ਤਰ ਜਾਂਦੀਆਂ ਨੇ। ਹਾਂਜੀ,
ਸਿੱਧ ਸਾਧਿਕ ਦੇਵ ਮੁਨ ਜਨ ਭਗਤ ਨਾਮ ਅਧਾਰਾ।
ਯੋਗ ਸਾਧਨਾ ਸਾਧਨ ਵਾਲੇ ਜੋਗੀ ਹੋਣ, ਸਿੱਧ ਸਾਧਕ ਹੋਣ, ਮੁਨੀ ਜਨ ਹੋਣ, ਭਗਤ ਹੋਣ, ਕਹਿੰਦੇ ਸਾਰਿਆਂ ਨੂੰ ਇੱਕ ਨਾਮ ਦਾ ਓਟ ਆਸਰਾ ਹੈ। ਉਹ ਸਾਰੇ ਵਾਹਿਗੁਰੂ ਜੀ ਦੇ ਨਾਮ ਦਾ ਆਧਾਰ ਲੈ ਕੇ ਚੱਲਦੇ ਹਨ।
ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਣੈ ਹਾਰਾ।
ਦੇਖੋ ਇਸ ਭੇਤ ਨੂੰ ਸਮਝੋ, ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਣੈ ਹਾਰਾ। ਕਹਿੰਦੇ ਇਹ ਨਿਤ ਬੇਨਤੀ ਕਰਦਾ ਹੈ ਨਾਨਕ ਕਿ ਉਸ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਦੇ ਰਹੀਏ ਜੋ ਸਭ ਕੁਝ ਕਰਨ ਵਾਲਾ ਹੈ। ਗੁਰੂ ਨੇ ਕੇਵਲ ਸਾਨੂੰ ਨਹੀਂ ਕਿਹਾ ਹੈ, ਉਹ ਪਹਿਲਾਂ ਆਪ ਕਿਹਾ ਹੈ। ਅਸੀਂ ਹੁੱਜਤ ਕਰਦੇ ਹਾਂ ਨਾ ਵੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਭਲੇ ਉਹ ਜੋ ਅੰਮ੍ਰਿਤ ਦੇ ਦਾਤੇ ਨੇ, ਗੁਰੂ ਅੰਮ੍ਰਿਤ ਦੇਣ ਵਾਲਾ ਦਾਤਾ ਹੈ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਤੱਕ ਭੇਦ ਨੂੰ ਸਮਝ ਲਓ, ਤੇ ਫਿਰ ਉਹ ਅੰਮ੍ਰਿਤ ਦੀ ਦਾਤ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਦਿੱਤੀ ਪੰਜਾਂ ਪਿਆਰਿਆਂ ਨੂੰ ਦੇ ਕੇ ਫਿਰ ਆਪ ਅੰਮ੍ਰਿਤ ਮੰਗਿਆ ਕਿ ਕਿਤੇ ਸਾਡੇ ਵਰਗਾ ਕੋਈ ਭੋਲਾ ਕਹਿ ਨਾ ਦੇਵੇ ਕਿ ਅੰਮ੍ਰਿਤ ਦੀ ਕੀ ਲੋੜ ਹੈ। ਭਲੇ ਉਹ ਜਿਸ ਅੰਮ੍ਰਿਤ ਦੀ ਲੋੜ ਗੁਰੂ ਨੇ ਮਹਿਸੂਸ ਕੀਤੀ, ਭਾਵੇਂ ਗੁਰੂ ਆਪ ਅੰਮ੍ਰਿਤ ਸੀ, ਉਹ ਤੇ ਅੰਮ੍ਰਿਤ ਦਾ ਦਾਤਾ ਹੈ, ਪਰ ਸਾਨੂੰ ਸਮਝਾਉਣ ਲਈ ਆਪ ਉਸ ਸਰਬੰਸ ਦਾਨੀ ਨੇ ਅੰਮ੍ਰਿਤ ਛਕਿਆ, ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕੀਤਾ। ਗੁਰੂ ਸਾਨੂੰ ਵੀ ਨਾਮ ਜਪਣ ਲਈ ਕਹਿੰਦਾ ਤੇ ਆਪ ਵੀ ਜਪਦੇ ਹਨ।
ਖੋਟ ਨਾ ਕੀ ਚਾਈ ਪ੍ਰਭ ਪਰਖਨ ਹਾਰਾ।
ਕੋਈ ਖੋਟ ਨਾ ਰੱਖੋ ਮਨ ਵਿੱਚ। ਜ਼ੋਰੀ ਹੁੰਦਾ ਨਾ, ਉਹ ਪਰਖ ਲੈਂਦਾ ਸੋਨੇ ਨੂੰ, ਖੋਟੇ ਸਿੱਕੇ ਨੂੰ ਪਛਾਣ ਕਰ ਲੈਂਦਾ ਪਰਖਣ ਵਾਲਾ। ਕਹਿੰਦੇ ਤੁਹਾਡੀ ਹਰ ਇੱਕ ਖੋਟ ਨੂੰ ਵਾਹਿਗੁਰੂ ਜਾਣਦਾ ਹੈ, ਇਸ ਕਰਕੇ ਮਨ ਵਿੱਚ ਕੋਈ ਖੋਟ ਨਾ ਰੱਖੋ।
ਕੂੜ ਕਪਟ ਕਮਾਵੰਦੜੇ ਜਨਮਹਿ ਸੰਸਾਰਾ।
ਕਹਿੰਦੇ ਜੇ ਕੂੜ ਕਪਟ ਕਮਾਓਗੇ ਇਸ ਸੰਸਾਰ ਵਿੱਚ ਨਿਤ ਜੰਮਦੇ ਮਰਦੇ ਰਹੋਗੇ।
ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ।
ਸੰਸਾਰ ਸਾਗਰ ਕੌਣ ਤਰਦਾ, ਜਿੰਨੀ ਏਕ ਧਿਆਇਆ, ਜਿਨ੍ਹਾਂ ਨੇ ਇੱਕ ਮਾਲਕ ਵਾਹਿਗੁਰੂ ਜੀ ਨੂੰ ਜਪਿਆ ਉਹਦੀ ਨਾਮ ਰੂਪੀ ਬੇੜੀ ਤਾਰ ਦਿੰਦੀ ਹੈ, ਭਾਵੇਂ ਦੁਨੀਆਂ ਦੇ ਸਮੁੰਦਰ ਹੋਣ ਭਾਵੇਂ ਸੰਸਾਰ ਸਮੁੰਦਰ ਹੋਵੇ।
ਤਜ ਕਾਮ ਕ੍ਰੋਧ ਆਨੰਦ ਨਿੰਦਾ ਪ੍ਰਭ ਸਰਣਾਈ ਆਇਆ।
ਕਹਿੰਦੇ ਕਾਮ ਕ੍ਰੋਧ ਨੂੰ ਤਿਆਗ ਦਿਓ, ਆਨੰਦ ਜਿਨ੍ਹਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਉਹਨਾਂ ਦੀ ਨਿੰਦਾ ਕਦੀ ਵੀ ਨਾ ਕਰੋ। ਜੋ ਭੈੜੇ ਨੇ, ਮਾੜੇ ਜੀਵਨ ਵਾਲੇ ਨੇ, ਉਹਨਾਂ ਦੀ ਨਿੰਦਾ ਵੀ ਕਦੀ ਨਾ ਕਰੋ, ਪਰ ਜਿਹੜੇ ਨਾਮ ਜਪਣ ਵਾਲੇ ਨੇ, ਆਨੰਦ ਨੇ, ਉਹਨਾਂ ਦੀ ਨਿੰਦਾ ਤਾਂ ਕਦੀ ਵੀ ਨਾ ਕਰੋ।
ਜਲ ਥਲ ਮਹੀਅਲ ਰਵਿਆ ਸਵਾਮੀ ਉੱਚ ਅਗਮ ਅਪਾਰਾ।
ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਕਹਿੰਦੇ ਹਰ ਜਗ੍ਹਾ ਮਾਲਕ ਵਾਹਿਗੁਰੂ ਰਮਿਆ ਹੋਇਆ ਏ। ਉਹ ਅਗਮ ਹੈ ਜਿਸ ਤੱਕ ਕਿਸੇ ਦੀ ਗਮਤਾ ਨਹੀਂ, ਉਹਦਾ ਪਾਰ ਕੋਈ ਪਾ ਨਹੀਂ ਸਕਦਾ।
ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ।
ਦਾਸ ਨਾਨਕ ਤਾਂ ਇਹੀ ਬੇਨਤੀ ਕਰਦਾ ਏ ਕਿ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਦੀ ਟੇਕ ਲੈਂਦੇ ਆਂ ਤੇ ਉਹੀ ਵੱਡਾ ਆਧਾਰ ਆਸਰਾ ਹੈ।
ਪੇਖ ਹਰ ਚੰਦੌੜੀ ਆਸਤਿਰ ਕਿਛ ਨਾਹੀ।
ਕਹਿੰਦੇ ਇਹ ਸਾਰਾ ਧੁਵੇਂ ਦਸ ਪਹਾੜ ਹੈ, ਇਹ ਸਭ ਭੁਲੇਖਾ ਹੈ ਸੰਸਾਰ, ਇੱਥੇ ਕੁਛ ਵੀ ਥਿਰ ਨਹੀਂ ਹੈ।
ਮਾਇਆ ਰੰਗ ਜੇਤੇ ਤੇ ਸੰਗ ਨਾ ਜਾਹੀ।
ਮਾਇਆ ਦੇ ਰੰਗ ਜਿਤਨੇ ਵੀ ਨੇ ਇਹਨਾਂ ਵਿੱਚੋਂ ਕਿਸੇ ਨੇ ਵੀ ਨਾਲ ਨਹੀਂ ਨਿਭਣਾ ਹੈ।
ਹਰ ਸੰਗ ਸਾਥੀ ਸਦਾ ਤੇਰਾ ਦਿਨ ਸੁਰੈਣ ਸੰਭਾਲੀ ਹੈ।
ਉਹ ਮਾਲਕ ਵਾਹਿਗੁਰੂ ਹਰ ਵੇਲੇ ਦਾ ਤੇਰਾ ਸਾਥੀ ਹੈ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਤੇਰਾ ਨਾਮ ਸਹਾਈ। ਉਹਨੂੰ ਰਾਤ ਦਿਨ ਸਿਮਰਨ ਕਰਿਆ ਕਰ, ਸੰਭਾਲਿਆ ਕਰ, ਯਾਦ ਕਰਿਆ ਕਰ।
ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ।
ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਐਸੀ ਮਹਾਨ ਹਸਤੀ ਨਹੀਂ ਹੈ। ਦੁਬਦਾ ਦੁਚਿੱਤਾ ਪੁਣ ਦੋ ਬੇੜੀਆਂ ਚ ਪੈਰ ਰੱਖਣਾ, ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲੈਣਾ, ਕਦੀ ਮਰੀਆਂ ਮਸਾਣਾ ਨੂੰ, ਕਹਿੰਦੇ ਇਸ ਦੁਬਦਾ ਵਿੱਚੋਂ ਨਿਕਲ ਜਾ।
ਮੀਤ ਜੋਪਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ।
ਕਹਿੰਦੇ ਮਿੱਤਰ ਹੋਵੇ, ਜੋਬਨ ਜਵਾਨੀ ਹੋਵੇ, ਮਾਲ ਦੌਲਤ ਹੋਵੇ, ਸੰਸਾਰ ਦਾ ਕੋਈ ਰਿਸ਼ਤਾ ਹੋਵੇ, ਕੋਈ ਵੀ ਰਿਸ਼ਤਾ ਤੋੜ ਨਿਭਣ ਵਾਲਾ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ।
ਬਿਨਵੰਤ ਨਾਨਕ ਵੱਡੇ ਭਾਗ ਪਾਈਐ ਸੁਖ ਸਹਿਜ ਸਮਾਹੀ।
ਕਹਿੰਦੇ ਬਿਨਵੰਤ ਨਾਨਕ ਵੱਡ ਭਾਗ ਪਾਈਐ, ਵੱਡੇ ਭਾਗਾਂ ਦੇ ਨਾਲ ਉਹ ਮਾਲਕ ਵਾਹਿਗੁਰੂ ਜੀ ਦੀ ਤੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਦ ਮਾਲਕ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਹਾਂ, ਸੁਖ ਸਹਿਜ ਸਮਾਈਐ, ਉਹ ਸਹਿਜ ਅਵਸਥਾ, ਉਹ ਅੰਦਰ ਦਾ ਸੁੱਖ ਜੋ ਕਦੀ ਬਦਲਦਾ ਨਹੀਂ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਤੇ ਕਹਿੰਦੇ ਅਸਨ ਬਸਨ ਤਨ ਤਾਮ ਕਾਹੂ ਮੈਂ ਨਾ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਨਾ ਦਾਦਕਾ ਪਰਿਵਾਰ, ਨਾ ਨਾਨਕਾ ਪਰਿਵਾਰ, ਨਾ ਸਹੁਰਾ ਪਰਿਵਾਰ, ਨਾ ਧਨ ਦੌਲਤ, ਕੁਝ ਵੀ ਨਾਲ ਨਹੀਂ ਲੱਭ ਨਿਭਦਾ, ਸਾਰੇ ਨਾਤੇ ਝੂਠੇ ਨੇ, ਇੱਕ ਇਹ ਨਾਤਾ ਸੱਚਾ ਹੈ। ਗੁਰੂ ਕਿਰਪਾ ਕਰੇ, ਬਹੁਤ ਇਕਾਗਰਤਾ ਬਣੀ, ਆਨੰਦ ਬਣਿਆ। ਸਤਿਗੁਰੂ ਸੀਸ ਉੱਤੇ ਸਾਰਿਆਂ ਦੇ ਹੱਥ ਰੱਖਣ, ਸਾਰਿਆਂ ਲਈ ਅਰਦਾਸ ਹੈ। ਤੇਗ ਬਹਾਦੁਰ ਸਿਮਰਿਆ, ਘਰ ਨਹੁੰ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦਾ, ਸ਼੍ਰੋਮਣੀ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਸਾਰਿਆਂ ਦਾ, ਸਰਬਤ ਸਾਧ ਸੰਗਤ ਦਾ, ਅਤੇ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ। ਹਾਂ ਮੂਰਖ ਕਾਰੈ ਲਾਇਆ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੈ ਬਦਨ ਪਸਾਰ, ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਰਾਈਂ, ਨਾਨਕ ਗਰੀਬ ਤਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ।
ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ, ਬਿਨਵੰਤ ਨਾਨਕ ਵੱਡ ਭਾਗ ਪਾਈਐ ਸੁਖ ਸਹਿਜ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ